ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਤੀਰੇ ਕਾਜ ਨਾ ਗ੍ਰਿਹ ਰਾਜਮਾਲ ਤੀਰੇ ਕਾਜ ਨਾ ਬਿਖੈ ਜੰਜਾਲ ਤੀਰੇ ਕਾਜ ਨਾ ਗ੍ਰਿਹ ਰਾਜਮਾਲ ਤੀਰੇ ਕਾਜ ਨਾ ਬਿਖੈ ਜੰਜਾਲ ਇਸ਼ਟ ਮੀਤ ਜਾਣ ਸਭ ਛਲੈ ਹਰ ਹਰ ਨਾਮ ਸੰਗ ਤੇਰੇ ਚਲੈ ਰਾਮ ਨਾਮ ਗੁਣ ਗਾਏ ਲੇ ਮੀਤਾ ਹਰ ਸਿਮਰਤ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹੈ ਰਹਾਉ ਬਿਨ ਹਰ ਸਗਲ ਨਿਰਾਰਥ ਕਾਮ ਸੋਇਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਈਹਾ ਊਹਾ ਤਿਰ ਉਜਲ ਮੁਖਾ ਕਰ ਕਰ ਥਾਕੇ ਵੱਡੇ ਵਡੇਰੇ ਕਿਨਹੀ ਨ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਏ ਤਾ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪਰਵਾਨ ਨਾਨਕ ਦਾਸ ਤਾ ਕੈ ਕੁਰਬਾਨ ਹਰ ਸੰਤ ਕਰੇ ਸੋਈ ਪਰਵਾਨ ਨਾਨਕ ਦਾਸ ਤਾ ਕੈ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੂਹ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਨਾਲ ਇਸ ਪਾਵਨ ਪਵਿੱਤਰ ਅਸਥਾਨ ਪਰ ਇਕੱਤਰ ਹੋਏ ਹੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਸਾਨੂੰ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ਼੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਆਪ ਜੀ ਰੋਜ਼ਾਨਾ ਸ਼੍ਰਵਣ ਕਰਦੇ ਹੋ। ਅੱਜ ਦਾ ਜੋ ਇਹ ਪਾਵਨ ਸ਼੍ਰੀ ਮੁੱਖ ਵਾਕ ਹੈ ਉਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਮੇਰੇ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਗੁਰਪੁਰਬ ਤਮਾਮ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ, ਜਿਨ੍ਹਾਂ ਸਤਿਗੁਰੂ ਪਾਤਸ਼ਾਹ ਦੀ ਵਡਿਆਈ ਕਰਦਿਆਂ ਹੋਇਆਂ ਭੱਟ ਸਾਹਿਬਾਨ ਜੀ ਨੇ ਬੜੇ ਪਿਆਰ ਦੇ ਵਿੱਚ ਕਿਹਾ ਹੈ, ਘਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੇ, ਰਾਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਾਵਜਨ ਭਲ ਉਨਹਿ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਬਾਸਰ ਕੇ ਨਗਰ ਵਿੱਚ ਪਿਤਾ ਬਾਬਾ ਤੇਜ ਭਾਨ ਜੀ ਅਤੇ ਮਾਤਾ ਰਾਮ ਕੌਰ ਜੀ, ਜਿਨ੍ਹਾਂ ਨੂੰ ਲਕਸ਼ਮੀ ਜੀ ਕਰਕੇ ਵੀ ਇਤਿਹਾਸ ਵਿੱਚ ਲਿਖਿਆ, ਉਸ ਮਾਤਾ ਦੀ ਪਾਵਨ ਕੁੱਖ ਤੋਂ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ। ਬਚਪਨ ਦੇ ਅੰਦਰ ਮਾਤਾ ਪਿਤਾ ਦਾ ਬਹੁਤ ਜ਼ਿਆਦਾ ਉੱਚਾ ਅਤੇ ਸੁੱਚਾ ਜਿਹੜਾ ਜੀਵਨ ਸੀ ਉਹਦਾ ਅਸਰ ਬਾਬਾ ਅਮਰਦਾਸ ਸਾਹਿਬ ਜੀ ਦੇ ਉੱਪਰ ਪਿਆ। ਧਰਮ ਦੀ ਕਿਰਤ ਕਰਨੀ, ਦਸਵੰਧ ਕੱਢਣਾ, ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨੀ, ਪੁੰਨ ਦਾਨ ਕਰਦਿਆਂ ਹੋਇਆਂ ਮਾਤਾ ਪਿਤਾ ਜੀ ਨੇ ਜੀਵਨ ਬਸਰ ਕੀਤਾ, ਉਹ ਜਿਹੜੇ ਦੈਵੀ ਗੁਣ ਸਨ ਉਹ ਬਾਬਾ ਅਮਰਦਾਸ ਸਾਹਿਬ ਜੀ ਨੂੰ ਆਪਣੇ ਵਿਰਸੇ ਦੇ ਵਿੱਚੋਂ ਪ੍ਰਾਪਤ ਹੋਏ। ਮਾਤਾ ਪਿਤਾ ਜਿਹੜੇ ਦੁਕਾਨਦਾਰੀ ਦਾ ਕਾਰਜ ਕਰਿਆ ਕਰਦੇ, ਪਿਤਾ ਜੀ ਘੋੜੀ ਦੇ ਉੱਪਰ ਬਸਤਰ ਲੱਦ ਕਰਕੇ ਨਗਰਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਵੇਚਿਆ ਕਰਦੇ, ਪਿਤਾ ਜੀ ਵਾਲਾ ਕਾਰਜ ਬਾਬਾ ਅਮਰਦਾਸ ਸਾਹਿਬ ਜੀਆਂ ਨੇ ਕਾਫੀ ਲੰਬੇ ਸਮੇਂ ਤੱਕ ਕੀਤਾ। ਫਿਰ ਉਹ ਸਾਲ ਦੇ ਵਿੱਚੋਂ ਵਿਸ਼ੇਸ਼ ਰੂਪ ਦੇ ਵਿੱਚ ਸਮਾਂ ਕੱਢ ਕਰਕੇ ਇਲਾਕੇ ਦੇ ਵਿੱਚੋਂ ਸ਼ਰਧਾ ਭਾਵਨਾ ਵਾਲੇ ਗੁਰਸਿੱਖ ਪਿਆਰਿਆਂ ਨੂੰ ਨਾਲ ਲੈ ਕੇ ਤੀਰਥਾਂ ਦੀ ਯਾਤਰਾ ਕਰਨ ਵਾਸਤੇ ਚਾਲੇ ਪਾ ਦੇਣੇ, ਪੈਦਲ ਚੱਲ ਕਰਕੇ ਜਾਣਾ। ਕਈ ਕਈ ਮਹੀਨਿਆਂ ਦਾ ਸਮਾਂ ਲੰਘ ਜਾਂਦਾ ਸੀ। 21 ਵਾਰੀ ਜਦੋਂ ਤੀਰਥ ਯਾਤਰਾ ਕਰਦਿਆਂ ਹੋਇਆਂ ਅੱਜ ਵਾਪਸ ਆ ਰਹੇ ਬਾਸਰ ਕੇ ਨਗਰ ਵੱਲ ਨੂੰ, ਰਸਤੇ ਦੇ ਵਿੱਚ ਇੱਕ ਨਗਰ ਵਿੱਚ ਸਤਿਗੁਰੂ ਪਾਤਸ਼ਾਹ ਨੇ ਸੰਗਤਾਂ ਦੇ ਸਮੇਤ ਪੜਾਅ ਕੀਤਾ। ਉਸ ਨਗਰ ਵਿੱਚ ਰਹਿਣ ਵਾਲਾ ਇੱਕ ਵਿਦਵਾਨ ਪੰਡਿਤ ਬੜੀ ਭਾਵਨਾ ਸੀ ਆਏ ਗਏ ਰਾਹੀਆਂ ਦੀ ਸ਼ਰਧਾ ਭਾਵਨਾ ਦੇ ਨਾਲ ਉਹ ਸੇਵਾ ਕਰਿਆ ਕਰਦਾ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬਾਬਾ ਅਮਰਦਾਸ ਜੀ ਨੂੰ ਆਪਣੇ ਘਰ ਵਿੱਚ ਲਿਆਂਦਾ, ਬੜੇ ਪਿਆਰ ਨਾਲ ਸੇਵਾ ਕਰਨ ਲੱਗਿਆਂ ਕੋਠੇ ਦੇ ਉੱਪਰ ਮੰਜਾ ਡਾਹ ਦਿੱਤਾ। ਸਾਰੀ ਰਾਤ ਜਦੋਂ ਇਸ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦਿਆਂ ਗੁਜ਼ਰਦੀ ਜਾਂਦੀ ਹੈ, ਭੋਜਨ ਪ੍ਰਸ਼ਾਦਾ ਪਾਣੀ ਛਕਣ ਲੱਗੇ, ਬਾਬਾ ਅਮਰਦਾਸ ਜੀ ਨੇ ਆਪਣਾ ਕੁਝ ਭੋਜਨ ਉਸ ਬ੍ਰਾਹਮਣ ਦੇ ਹੱਥ ਉੱਪਰ ਰੱਖ ਦਿੱਤਾ। ਜਦੋਂ ਛਕਣ ਲੱਗਿਆ ਤੇ ਬੁਰਕੀ ਮੂੰਹ ਵਿੱਚ ਪਾਉਣ ਲੱਗਿਆ, ਪੁੱਛਦਾ ਬਾਬਾ ਅਮਰਦਾਸ ਜੀ, ਆਪ ਜੀ ਇੰਨੇ ਲੰਮੇ ਸਮੇਂ ਤੋਂ ਲੈ ਕਰਕੇ ਜੱਥੇ ਲੈ ਕੇ ਤੀਰਥਾਂ ਦਾ ਰਟਨ ਕਰਦੇ ਯਾਤਰਾ ਕਰਦੇ ਹੋ, ਆਪ ਜੀ ਦਾ ਗੁਰੂ ਕੌਣ ਹੈ? ਇਹ ਜਦੋਂ ਬਚਨ ਉਸ ਵਿਦਵਾਨ ਬ੍ਰਾਹਮਣ ਨੇ, ਜੋਤ ਸਮਤ ਦਾ ਮਹਾਨ ਉਹ ਗਿਆਤਾ ਸੀ, ਸਮੁੰਦਰੀਕ ਗ੍ਰੰਥ ਉਹਨੇ ਚੰਗੀ ਤਰ੍ਹਾਂ ਪੜ੍ਹਿਆ ਹੋਇਆ ਸੀ, ਸਤਿਗੁਰੂ ਦੇ ਚਰਨਾਂ ਦਾ ਪਦਮ ਦੇਖ ਕੇ ਉਹਨੇ ਕਿਹਾ ਸੀ ਸਤਿਗੁਰੂ ਪਾਤਸ਼ਾਹ ਨੂੰ, ਅਮਰਦਾਸ ਜੀ, ਸਮਾਂ ਆਵੇਗਾ ਜਾਂ ਤੁਸੀਂ ਚੱਕਰਵਰਤੀ ਬਾਦਸ਼ਾਹ ਬਣੋਗੇ ਜਾਂ ਆਪ ਜੀ ਕੋਈ ਮਹਾਨ ਐਸੀ ਉੱਚ ਅਵਸਥਾ ਦੇ ਉੱਤੇ ਟਿਕ ਕਰਕੇ ਤਮਾਮ ਜੀਵਾਂ ਦਾ ਕਲਿਆਣ ਕਰੋਗੇ, ਆਉਣ ਵਾਲੇ ਸਮੇਂ ਵਿੱਚ ਪਤਾ ਚੱਲੇਗਾ। ਜਦੋਂ ਸਤਿਗੁਰੂ ਪਾਤਸ਼ਾਹ ਨੇ ਬੁਰਕੀ ਦਿੱਤੀ ਹੈ, ਭੋਜਨ ਛਕਣ ਲੱਗਿਆ, ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਤਾਂ ਬਾਬਾ ਅਮਰਦਾਸ ਜੀ ਦੇ ਬਚਨ ਸੀ, ਬ੍ਰਾਹਮਣ ਸਾਹਿਬ ਗੁਰੂ ਤੇ ਹਾਲੇ ਧਾਰਨ ਨਹੀਂ ਕੀਤਾ। ਰਸਨਾ ਤੋਂ ਜਦੋਂ ਇਹ ਬਚਨ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤੇ, ਇਹਦੇ ਮਨ ਦੇ ਅੰਦਰ ਬਹੁਤ ਹੀ ਐਸਾ ਕ੍ਰੋਧ ਜਾਗਿਆ ਤੇ ਕਹਿ ਦਿੱਤਾ ਕਿ ਨਗੂਰੇ ਦੇ ਹੱਥ ਦਾ ਮੈਂ ਅੱਜ ਭੋਜਨ ਛਕ ਕਰਕੇ ਭਿੱਟਿਆ ਜਾਵਾਂਗਾ ਤੇ ਤੁਸੀਂ ਇਤਨੇ ਮਹਾਨ ਹੋ ਕੇ ਇਤਨੀ ਸੰਗਤ ਦੀ ਅਗਵਾਈ ਕਰਨ ਵਾਲੇ ਜਥੇਦਾਰ ਦੇ ਰੂਪ ਵਿੱਚ ਤੁਸੀਂ ਹਾਲੇ ਗੁਰੂ ਨਹੀਂ ਧਾਰਨ ਕੀਤਾ। ਸਤਿਗੁਰੂ ਪਾਤਸ਼ਾਹ ਦੇ ਅੰਦਰ ਜਿਹੜੀ ਭਾਵਨਾ, ਅੰਦਰ ਪਿਆਰ ਸੀ, ਅੰਦਰ ਵੈਰਾਗ ਸੀ, ਕਿਉਂਕਿ ਜਿਤਨੀ ਦੇਰ ਪੂਰਾ ਗੁਰੂ ਨਾ ਮਿਲੇ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਉਸੇ ਵੇਲੇ ਮਨ ਕੀ ਲਿਆ ਗਿਆ, ਅੱਧੀ ਰਾਤ ਦਾ ਵਕਤ ਅੰਮ੍ਰਿਤ ਵੇਲੇ ਉੱਠ ਕਰਕੇ ਤੁਰ ਪਏ ਨੇ, ਆਪਣੇ ਨਗਰ ਬਾਸਰ ਕੇ ਆ ਗਏ। ਰੋਜ਼ਾਨਾ ਘਰ ਦਾ ਮਾਹੌਲ ਜਿਹੜਾ ਸੀ, ਘਰ ਦੇ ਵਿੱਚ ਬੀਬੀ ਅਮਰੋ ਜੀ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਸਪੁੱਤਰੀ, ਆਪ ਜੀ ਦੇ ਭਤੀਜਾ ਜੀ ਦੇ ਨਾਲ ਵਿਆਹੀ ਹੋਈ ਸੀ। ਬਾਣੀ ਉਹ ਪਹਿਲਾਂ ਵੀ ਰੋਜ਼ਾਨਾ ਪੜ੍ਹਦੀ ਸੀ, ਅੱਜ ਬੀਬੀ ਅਮਰੋ ਜੀ ਦੇ ਜਿਹੜੇ ਐਸੇ ਬੈਰਾਗਮਈ ਸ਼ਬਦ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ, ਉਹ ਆ ਕਰਕੇ ਕੰਨਾਂ ਵਿੱਚ ਬਾਬਾ ਅਮਰਦਾਸ ਜੀ ਦੇ ਪਏ ਨੇ। ਬੀਬੀ ਅਮਰੋ ਜੀ ਨੇ ਮਧਾਣੀ ਪਾਈ ਹੈ ਰਿੜਕਣ ਵਾਸਤੇ, ਨਾਲ ਉਹਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਸ਼ੁਰੂ ਕਰ ਦਿੱਤੀ ਹੈ ਤੇ ਜਦੋਂ ਉਹ ਪਾਵਨ ਗੁਰਬਾਣੀ ਦੀਆਂ ਤੁਕਾਂ ਕੰਨਾਂ ਵਿੱਚ ਪਈਆਂ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਦੋਂ ਐਸੀ ਵੈਰਾਗਮਈ ਬਾਣੀ ਤੇ ਪਿਆਰ ਭਿੱਜੀ ਬਾਣੀ ਕੰਨਾਂ ਵਿੱਚ ਪਈ, ਬਾਬਾ ਅਮਰਦਾਸ ਜੀ ਗੁਰਬਾਣੀ ਸੁਣ ਕੇ ਪੁੱਛਦੇ ਨੇ, ਪੁੱਤਰੀ ਇਹ ਕਿਸ ਦੀ ਬਾਣੀ ਹੈ ਜਿਹਨੂੰ ਸੁਣ ਕਰਕੇ ਤਪਦਾ ਮਨ ਠਰਦਾ ਜਾ ਰਿਹਾ, ਮਨ ਦੇ ਅੰਦਰ ਬੜੀ ਸ਼ਾਂਤੀ ਬਣਦੀ ਜਾ ਰਹੀ ਹੈ। ਬੀਬੀ ਅਮਰੋ ਜੀ ਦੇ ਕੀ ਬਚਨ ਸੀ? ਕਹਿੰਦੇ ਪਿਤਾ ਜੀ, ਇਹ ਮੇਰੇ ਧੰਨ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਹੈ, ਉਸ ਗੁਰੂ ਨਾਨਕ ਸਾਹਿਬ ਦਾ ਸਰੂਪ ਮੇਰੇ ਪਿਤਾ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਗਾ ਰਹੇ ਨੇ। ਉਸੇ ਵੇਲੇ ਜਿਹੜਾ ਮਨ ਅੰਦਰੋਂ ਪੂਰਾ ਵੈਰਾਗੀ ਬਣ ਚੁੱਕਿਆ ਸੀ, ਅੰਦਰ ਪ੍ਰੇਮ ਦੇ ਉਛਾਲੇ ਉੱਠਦੇ ਨੇ, ਵੈਰਾਗ ਪੂਰਾ ਹੈ ਮਨ ਵਿੱਚ, ਤੇ ਇਧਰੋਂ ਬਾਸਰ ਕੇ ਨਗਰ ਤੋਂ ਖਡੂਰ ਸਾਹਿਬ ਨੂੰ ਚਾਲੇ ਮਾਰ ਦਿੱਤੇ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਏ। ਭਾਵੇਂ ਸੰਸਾਰੀ ਰਿਸ਼ਤਾ ਕੁੜਮਾਚਾਰੀ ਦਾ ਲੱਗਦਾ ਹੈ, ਉਹ ਰਿਸ਼ਤੇ ਭੁਲਾ ਕਰਕੇ ਅੱਜ ਗੁਰੂ ਨੂੰ ਤਨ ਮਨ ਧਨ ਸਮਰਪਿਤ ਕਰ ਦਿੱਤਾ ਤੇ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਹੋ ਗਏ। ਸੇਵਾ ਵੀ ਕੈਸੀ ਸਤਿਗੁਰੂ ਪਾਤਸ਼ਾਹ ਦੀ ਸੰਭਾਲੀ ਹੈ, ਅੰਮ੍ਰਿਤ ਵੇਲੇ ਉੱਠ ਕਰਕੇ ਬਿਆਸਾ ਦੇ ਵਿੱਚੋਂ ਗਾਗਰਾਂ ਜਲਦੀਆਂ ਭਰ ਕੇ ਲਿਆਉਣੀਆਂ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਇਸ਼ਨਾਨ ਕਰਵਾਉਣਾ। ਇੱਕ ਦੋ ਦਿਨ ਦੀ ਸੇਵਾ ਨਹੀਂ, ਤਕਰੀਬਨ ਇਸ ਤਰ੍ਹਾਂ ਨਾਲ 12 ਸਾਲ ਲਗਾਤਾਰ ਇਹ ਜਿਹੜਾ ਨੇਮ ਸਤਿਗੁਰੂ ਪਾਤਸ਼ਾਹ ਨਿਭਾਉਂਦੇ ਰਹੇ। ਜਦੋਂ ਅੰਮ੍ਰਿਤ ਵੇਲੇ ਆਉਂਦੇ ਨੇ, ਸਤਿਗੁਰੂ ਪਾਤਸ਼ਾਹ ਇਸ਼ਨਾਨ ਕਰਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸ਼ਵਸ਼ ਵਸਤਰ ਪਹਿਨਾ ਕਰਕੇ ਕੋਲ ਬੈਠ ਜਾਂਦੇ, ਸਤਿਗੁਰੂ ਸਿਮਰਨ ਵਿੱਚ ਜੁੜ ਜਾਂਦੇ, ਬਾਬਾ ਅਮਰਦਾਸ ਜੀ ਸਤਿਗੁਰੂ ਦੇ ਹੁਕਮ ਦੀ ਉਡੀਕ ਵਿੱਚ ਹੁੰਦੇ। ਇੰਨੀ ਭਾਵਨਾ ਨਾਲ, ਇੰਨੇ ਪਿਆਰ ਨਾਲ ਸੇਵਾ ਕੀਤੀ, ਸਾਰੀ ਰਾਤ ਕਿਤੇ ਲੰਬਿਆਂ ਪੈ ਕੇ ਸੌਂਕੇ ਨਹੀਂ ਵੇਖਿਆ। ਜੇ ਨੀਂਦਰ ਪੂਰੀ ਕਰਦੇ ਨੇ ਤਾਂ ਕੰਧ ਦੇ ਨਾਲ ਢੋ ਲਾ ਕਰਕੇ ਕੁਝ ਘਰਾੜੇ ਮਾਰ ਕੇ ਨੀਂਦ ਪੂਰੀ ਕਰ ਲੈਂਦੇ। ਉਹਦਾ ਕਾਰਨ ਸੀ, ਜੇ ਕਿਤੇ ਲੰਬਿਆਂ ਪੈ ਕੇ ਗਾੜੀ ਨੀਂਦ ਆ ਗਈ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਿਤੇ ਆਵਾਜ਼ ਦੇਣ, ਮੇਰੇ ਸਤਿਗੁਰੂ ਦੀ ਆਵਾਜ਼ ਮੇਰੇ ਕੰਨਾਂ ਵਿੱਚ ਨਾ ਪਵੇ, ਗੁਰੂ ਦੇ ਬਚਨਾਂ ਦਾ ਨਿਰਾਦਰ ਹੋ ਜਾਵੇਗਾ। ਐਸਾ ਜਿਹੜਾ ਅੰਦਰ ਪਿਆਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ 12 ਸਾਲ ਜਦੋਂ ਉਹ ਸੇਵਾ ਕਰਦਿਆਂ ਗੁਜ਼ਾਰੇ ਨੇ, ਅਤੇ ਅੱਗੇ ਵੀ ਰੋਜ਼ਾਨਾ ਉਸੇ ਰਸਤੇ ਵਿੱਚੋਂ ਲੰਘਦੇ ਨੇ, ਅੱਜ ਅੰਮ੍ਰਿਤ ਵੇਲੇ ਜਦੋਂ ਤੁਰੇ ਆ ਰਹੇ ਨੇ, ਅੱਗੇ ਜੁਲਾਹੇ ਦਾ ਘਰ ਹੈ, ਖੱਡੀ ਦੇ ਵਿੱਚ ਤਾਣਾ ਮੁਣਦੇ ਨੇ, ਵਸਤਰ ਤਿਆਰ ਕਰਦੇ ਨੇ, ਖੱਡੀ ਦੇ ਕੋਲ ਕਿੱਲਾ ਹੈ, ਕਿੱਲੇ ਵਿੱਚ ਆ ਕਰਕੇ ਜਦੋਂ ਪੈਰ ਵੱਜਿਆ ਤੇ ਐਸੀ ਬਜ਼ੁਰਗ ਅਵਸਥਾ, ਸਰੀਰ ਨਾ ਸੰਭਾਲਿਆ ਗਿਆ, ਪਰੰਤੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਇਸ਼ਨਾਨ ਦਾ ਜਲ ਬਾਬਾ ਅਮਰਦਾਸ ਜੀ ਨੇ ਡੁੱਲਣ ਨਾ ਦਿੱਤਾ। ਸਰੀਰ ਉੱਪਰ ਕੁਝ ਸੱਟ ਚੋਟ ਵੀ ਲੱਗੀ ਹੈ, ਪਰੰਤੂ ਐਸਾ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਰੱਖਿਆ ਹੋਇਆ, ਤੇ ਉਸ ਘਰ ਵਾਲੇ ਜੁਲਾਹੇ ਨੇ, ਖੱਡੀ ਬੁਣ ਵਾਲੇ ਨੇ ਪੁੱਛਿਆ ਪਤਨੀ ਨੂੰ, ਇਹ ਆਵਾਜ਼ ਹੋਈ, ਖੜਾਕ ਹੋਈ, ਅੱਧੀ ਰਾਤ ਦੇ ਵਕਤ ਕੌਣ ਲੰਘਿਆ ਜਾ ਰਿਹਾ ਹੈ? ਤਾਂ ਉਸ ਦੀ ਪਤਨੀ ਨੇ ਕੀ ਕਿਹਾ? ਕਹਿੰਦੀ, ਅਮਰੂ ਨਿਥਾਵਾਂ ਹੋਵੇਗਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਜਿਹੜੇ ਪੂਰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਤਨ ਮਨ ਧਨ ਸਮਰਪਿਤ ਕਰ ਚੁੱਕੇ ਨੇ। ਇਹ ਬਚਨ ਸੁਣਦਿਆਂ ਸਾਰ ਸਤਿਗੁਰਾਂ ਨੇ ਬਚਨ ਕਰ ਦਿੱਤੇ, ਝੱਲੀਏ, ਮੈਂ ਨਿਥਾਵਾਂ ਨਹੀਂ ਹਾਂ, ਅੱਜ ਮੈਂ ਉਸ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਕੇ ਪੈ ਗਿਆ ਜਿਨ੍ਹਾਂ ਤੋਂ ਤਿੰਨਾਂ ਲੋਕਾਂ ਦੇ ਜੀਵ ਭਰੋਸਾਏ ਜਾਂਦੇ ਨੇ। ਮੈਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਹਾਂ। ਉਹ ਬਚਨਾਂ ਦੇ ਨਾਲ ਐਸਾ ਦਿਮਾਗ ਦੇ ਉੱਪਰ ਅਸਰ ਹੋਇਆ, ਆਪਣੇ ਕੇਸ ਉਸ ਦੀ ਪਤਨੀ ਨੇ ਪੁੱਟਣੇ ਸ਼ੁਰੂ ਕਰ ਦਿੱਤੇ, ਸਰੀਰ ਦੇ ਵਸਤਰ ਪਾੜ ਦਿੱਤੇ, ਸੁੱਧ ਬੁੱਧ ਭੁੱਲ ਗਈ। ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਵਿੱਚ ਲਿਆ ਕੇ ਜਦੋਂ ਪਤੀ ਨੇ ਬੇਨਤੀ ਕੀਤੀ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ, ਪਿਆਰੇ ਦੇ ਜਿਹੜੇ ਬਚਨ ਨੇ ਇਹ ਅਟਲ ਹਨ, ਇਹਨਾਂ ਦੇ ਅੱਗੇ ਆ ਕਰਕੇ ਬੇਨਤੀ ਕਰੋ ਤੇ ਇਹਦਾ ਪਾਗਲਪੁਣਾ, ਝੱਲਾਪੁਣਾ ਦੂਰ ਹੋਵੇਗਾ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬਚਨ ਕਰਨ ਲੱਗੇ, ਪੁਰਖਾ, ਤੇਰੀ ਸੇਵਾ ਥਾਏ ਪੈ ਚੁੱਕੀ ਹੈ, ਅੱਜ ਤੋਂ ਇਹ ਸੇਵਾ ਨਹੀਂ, ਅੱਜ ਤੁਹਾਡਾ ਇਸ਼ਨਾਨ ਕਰਵਾ ਕੇ ਇਹ ਤਖ਼ਤ ਤੇ ਬਿਠਾਉਣਾ ਹੈ। ਸਤਿਗੁਰੂ ਪਾਤਸ਼ਾਹ ਨੇ ਆਪ ਆਪਣੇ ਕਰ ਕਮਲਾਂ ਨਾਲ ਬਾਬਾ ਅਮਰਦਾਸ ਸਾਹਿਬ ਜੀ ਦੇ ਇਸ਼ਨਾਨ ਕਰਵਾਏ, ਸ਼ਵਸ਼ ਉਜਲੇ ਜਿਹੜੇ ਵਸਤਰ ਪਹਿਨਾਉਣਾ ਕੀਤੇ, ਤਖ਼ਤ ਦੇ ਉੱਪਰ ਬਿਠਾ ਦਿੱਤੇ, ਨਮਸਕਾਰ ਕੀਤੇ, ਤਿੰਨ ਪਰਕਰਮਾ ਮਨ ਕਰਕੇ, ਬਾਣੀ ਸਰੀਰ ਕਰਕੇ ਕੀਤੀਆਂ, ਅਤੇ ਆਪਣੇ ਸਾਹਿਬਜ਼ਾਦੇ ਬਾਬਾ ਦਾਤੂ ਤੇ ਦਾਸੂ ਜੀ ਨੂੰ ਕਹਿ ਦਿੱਤਾ, ਇਹ ਸਾਡਾ ਰੂਪ ਨੇ, ਗੁਰੂ ਨਾਨਕ ਦਾ ਰੂਪ ਹੋ ਚੁੱਕੇ ਨੇ, ਉੱਠੋ ਤੇ ਇਹਨਾਂ ਦੇ ਚਰਨਾਂ ਤੇ ਨਮਸਕਾਰ ਕਰੋ। ਬਾਬਾ ਦਾਸੂ ਜੀ ਉੱਠੇ ਨੇ, ਪਿਤਾ ਜੀ ਦੇ ਬਚਨ ਮੰਨ ਕਰਕੇ ਚਰਨਾਂ ਤੇ ਝੁੱਕ ਗਏ, ਤੇ ਪਰੰਤੂ ਉਸ ਵੇਲੇ ਜਿਹੜੇ ਬਾਬਾ ਦਾਤੂ ਜੀ ਸਨ, ਇਹਨਾਂ ਨੇ ਝੁਕਣਾ ਨਹੀਂ ਕੀਤਾ। ਮਨ ਦੇ ਅੰਦਰ ਕੁਝ ਐਸੀ ਜਿਹੜੀ ਕਾਮਨਾ ਬਣ ਗਈ ਕਿ ਪਿਤਾ ਦੀ ਗੁਰਤਾ ਗੱਦੀ ਦੇ ਵਾਰਸ ਪੁੱਤਰ ਹੋਣੇ ਚਾਹੀਦੇ ਨੇ, ਤੇ ਕੁਝ ਮਨ ਅੰਦਰ ਐਸੀਆਂ ਵਿਚਾਰਾਂ ਵੇਖ ਕੇ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ, ਪੁਰਖਾ, ਇੱਥੋਂ ਹੁਣ ਖਡੂਰ ਸਾਹਿਬ ਦੀ ਧਰਤੀ ਤੋਂ ਚਲੇ ਜਾਵੋ, ਗੋਇੰਦਵਾਲ ਸਾਹਿਬ ਜਿਹੜਾ ਆਪ ਨੇ ਗੋਇੰਦੇ ਖੱਤਰੀ ਦਾ ਨਗਰ ਵਸਾਇਆ, ਉੱਥੇ ਜਾ ਕੇ ਆਸਣ ਲਾਓ ਅਤੇ ਗੁਰਸਿੱਖੀ ਦਾ ਪ੍ਰਚਾਰ ਕਰੋ। ਧੰਨ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਿਸ਼ਨ ਹੈ ਉਹ ਲੋਕਾਂ ਤੱਕ ਜਾਣੂ ਕਰਵਾਓ। ਉਸੇ ਵੇਲੇ ਨਮਸਕਾਰ ਕਰਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਖਡੂਰ ਸਾਹਿਬ ਤੋਂ ਸਾਰੀਆਂ ਬਖਸ਼ਿਸ਼ਾਂ ਲੈ ਕੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਗਏ ਨੇ। ਉੱਥੇ ਜਾ ਕੇ ਸਤਿਗੁਰਾਂ ਦੇ ਬਚਨਾਂ ਨੂੰ ਸਖਿਆਤ ਕਰਨ ਵਾਸਤੇ ਸਭ ਤੋਂ ਪਹਿਲਾਂ ਜਾ ਕੇ ਵੇਖਿਆ ਪਾਣੀ ਦੀ ਬੜੀ ਘਾਟ ਕਿੱਲਤ ਹੈ। ਸਵੱਛ ਉਜਲਾ ਜਿਹੜਾ ਜਲ, ਸਾਫ਼ ਸੁਥਰਾ ਜਲ ਪੀਣ ਵਾਸਤੇ ਪ੍ਰਾਪਤ ਨਹੀਂ ਹੋ ਰਿਹਾ। ਸਤਿਗੁਰੂ ਜੀ ਨੇ ਬੌਲੀ ਸਾਹਿਬ ਦੀ ਸੇਵਾ ਬਾਬਾ ਅਮਰਦਾਸ ਜੀ ਨੇ ਆਰੰਭ ਕਰਵਾ ਦਿੱਤੀ। 6 ਸਾਲ ਲੱਗੇ ਇਸ ਬੌਲੀ ਸਾਹਿਬ ਨੂੰ ਤਿਆਰ ਕਰਨ ਵਾਸਤੇ। ਸਾਡਾ ਸਿੱਖਾਂ ਦਾ ਸਭ ਤੋਂ ਪਹਿਲਾ ਜੇ ਤੀਰਥ ਅਸਥਾਨ ਹੈ ਤੇ ਉਹ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਹੈ, ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਡਾ ਸਭ ਤੋਂ ਪਹਿਲਾ ਤੀਰਥ ਪ੍ਰਗਟ ਕੀਤਾ। 84 ਉਹਦੀਆਂ ਸੋਪਾਨ ਪੌੜੀਆਂ ਬਣਾਈਆਂ ਗਈਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਮਹਾਨ ਗੁਰਸਿੱਖੀ ਦਾ ਪ੍ਰਚਾਰ ਕੀਤਾ। ਸੰਗਤਾਂ ਨੂੰ ਇਕੱਠਿਆਂ ਕਰਨ ਵਾਸਤੇ ਵਿਸਾਖੀ ਦਾ ਜਿਹੜਾ ਜੋੜ ਮੇਲਾ ਹੈ, ਇਹ ਵੀ ਸੰਗਤ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਰੰਭ ਕੀਤਾ। ਅੱਜ ਖਾਲਸਾ ਆਪਣਾ ਜਨਮ ਦਿਹਾੜਾ ਮਨਾਉਂਦਾ ਵਿਸਾਖੀ ਦੇ ਦਿਹਾੜੇ 'ਤੇ। ਇਹਦੀ ਸ਼ੁਰੂਆਤ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੀ। ਜਦੋਂ ਭਾਈ ਪਾਰੂ ਜੀ ਨੇ ਬੇਨਤੀ ਕੀਤੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ 4 ਕੁੰਟਾਂ ਦੇ ਵਿੱਚ ਵੱਸਦੀਆਂ ਨੇ, ਕਦੇ ਸੈਂਕੜੇ ਸਿੱਖ ਆਉਂਦੇ, ਕਦੇ ਹਜ਼ਾਰਾਂ ਸੰਗਤਾਂ ਆਉਂਦੀਆਂ ਨੇ, ਕੋਈ ਜੱਥਾ ਮੁੜ ਜਾਂਦਾ, ਕੋਈ ਆ ਜਾਂਦਾ, ਸੰਗਤਾਂ ਦਾ ਆਪਸ ਵਿੱਚ ਮਿਲਾਪ ਕਿਵੇਂ ਹੋਵੇਗਾ। ਕੋਈ ਐਸਾ ਦਿਨ ਆਪ ਜੀ ਨਿਯਤ ਕਰੋ ਕਿ ਇੱਕ ਦਿਨ ਸਾਰੀ ਸੰਗਤ ਆਪ ਦੇ ਕੋਲ ਆਵੇ, ਸੰਗਤਾਂ ਦਾ ਆਪਸ ਵਿੱਚ ਪਿਆਰ ਬਣਨਾ ਕਰੇ। ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਵੇਲੇ ਭਾਈ ਪਾਰੂ ਜੁਲਕਾ ਦੇ ਬਚਨਾਂ ਨੂੰ ਮੰਨ ਕਰਕੇ, ਗੁਰਸਿੱਖ ਦੀ ਬੇਨਤੀ ਪ੍ਰਵਾਨ ਕਰਕੇ ਵਿਸਾਖੀ ਦਾ ਪਹਿਲਾ ਇਕੱਠ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬੁਲਾਇਆ। ਲੱਖਾਂ ਸੰਗਤਾਂ ਆਈਆਂ। ਉਸ ਤੋਂ ਬਾਅਦ ਜਿੱਥੇ ਵੀ ਸਤਿਗੁਰੂ ਪਾਤਸ਼ਾਹ ਸਰੀਰ ਕਰਕੇ ਜਾਇਆ ਕਰਦੇ, ਉੱਥੇ ਸੰਗਤਾਂ ਆ ਕੇ ਵਿਸਾਖੀ ਦਾ ਦਿਹਾੜਾ ਮਨਾਇਆ ਕਰਦੀਆਂ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸੰਗਤਾਂ ਦਾ ਆਪਸ ਵਿੱਚ ਇਕੱਠ ਕੀਤਾ ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਮਿਸ਼ਨ ਸੀ ਉਹਨੂੰ ਅੱਗੇ ਪ੍ਰਫੁੱਲਤ ਕਰਨ ਵਾਸਤੇ ਸਾਡੇ ਭਾਰਤ ਦੇ ਉਸ ਵੇਲੇ 22 ਸੂਬੇ ਸਨ। ਭਾਰਤ ਦੇ ਅੰਦਰ 22 ਜਿਹੜੇ ਸੂਬੇਦਾਰ ਵੱਖੋ ਵੱਖਰੇ ਸੂਬਿਆਂ ਨੂੰ ਸੰਭਾਲਦੇ ਸੀ। ਸਤਿਗੁਰੂ ਜੀ ਨੇ ਇੱਕ ਇੱਕ ਸੂਬੇ ਦੇ ਅੰਦਰ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ 22 ਗੁਰਸਿੱਖਾਂ ਨੂੰ ਐਸੀਆਂ ਜਿਹੜੀਆਂ ਉਹ ਮੰਜੀਆਂ ਦਿੱਤੀਆਂ ਪ੍ਰਚਾਰਕਾਂ ਦੀਆਂ, ਜਿਸ ਨੂੰ 22 ਮੰਜੀਆਂ ਅਸੀਂ ਕਹਿੰਦੇ ਹਾਂ। ਪ੍ਰਚਾਰਕ 22 ਪੈਦਾ ਕਰਕੇ 22 ਸੂਬਿਆਂ ਵਿੱਚ ਭੇਜੇ ਨੇ। ਉਹ ਪ੍ਰਚਾਰਕ ਕੈਸੇ ਸਨ, ਸਾਡੇ ਵਰਗੇ ਨਹੀਂ ਕਿਤਾਬੀ ਗਿਆਨ ਇਕੱਠਾ ਕਰਕੇ ਟੀਕਾ ਟਿੱਪਣੀਆਂ ਕਿਸੇ ਦੇ ਉੱਪਰ ਕਰ ਦਿੱਤੀਆਂ, ਤਵੇ ਲਾ ਦਿੱਤੇ, ਕਿਸੇ ਦੀ ਭੰਡੀ ਕਰ ਦਿੱਤੀ। ਉਹ ਅੰਦਰੋਂ ਅਤੇ ਬਾਹਰੋਂ ਇੱਕ ਜੀਵਨ ਜਿਹੜਾ ਸੀ ਉਹਨਾਂ ਦਾ ਬਣ ਚੁੱਕਿਆ ਸੀ। ਭਾਈ ਪ੍ਰੇਮਾ ਜੀ ਵਰਗੇ ਜਿਨ੍ਹਾਂ ਦਾ ਕੋੜ ਸਤਿਗੁਰਾਂ ਨੇ ਦੂਰ ਕੀਤਾ ਅਤੇ ਸਤਿਗੁਰੂ ਪਾਤਸ਼ਾਹ ਨੇ ਨਾਲ ਉਸ ਨੂੰ ਜਿਹੜਾ ਮੁਰਾਰੀ ਦਾ ਖਿਤਾਬ ਵੀ ਦਿੱਤਾ, ਸਿੰਹ ਉੱਪਲ ਗੁਰਸਿੱਖ ਦੀ ਪੁੱਤਰੀ ਦੇ ਨਾਲ ਉਹਦੀ ਸ਼ਾਦੀ ਆਪਣੇ ਚਰਨਾਂ ਵਿੱਚ ਕੀਤੀ, ਦੋਨਾਂ ਨੂੰ ਮਥੋ ਅਤੇ ਮੁਰਾਰੀ ਦੇ ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ। ਇਸ ਪ੍ਰਕਾਰ ਦੇ ਨਾਲ ਜਿਹੜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੋਰੇ ਗੁਰਸਿੱਖ, ਭਾਈ ਖੇਡਾ ਜੀ, ਭਾਈ ਕੇਦਾਰਾ ਜੀ, ਭਾਈ ਬੱਲੂ ਜੀ ਆਦਿਕ, ਇਹ ਜਿਹੜੇ ਮਹਾਨ ਸਿਮਰਨ ਕਰਨ ਵਾਲੀਆਂ ਰੂਹਾਂ ਸਨ, ਇਹਨਾਂ ਨੂੰ ਸਤਿਗੁਰੂ ਜੀ ਨੇ ਫਿਰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ। ਸਾਰਿਆਂ ਸੂਬਿਆਂ ਦੇ ਵਿੱਚ ਜਾ ਕਰਕੇ ਇਹਨਾਂ ਗੁਰੂ ਪਿਆਰਿਆਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕੀਤਾ। ਇਸ ਲਈ ਗੋਇੰਦਵਾਲ ਸਾਹਿਬ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ।
ਧੁਰਾ ਹੁੰਦਾ ਕੋਈ ਕੇਂਦਰੀ ਕੋਈ ਇਸ ਪ੍ਰਕਾਰ ਕਿਸੇ ਦਾ ਆਸਰਾ ਹੋਵੇ ਉਹਦੇ ਦੁਆਲੇ ਜਿਸ ਦੇ ਦੁਆਲੇ ਗੱਡੇ ਦੇ ਪਹੀਏ ਚੱਲਦੇ ਜ਼ਿਮੀਂਦਾਰ ਵੀਰ ਉਹਨੂੰ ਗੱਡੇ ਦਾ ਧੁਰਾ ਕਹਿੰਦੇ ਨੇ ਧੁਰਾ ਟੁੱਟ ਜਾਵੇ ਤੇ ਪਹੀਏ ਨਹੀਂ ਚੱਲਦੇ ਗੱਡਾ ਕਦਮ ਨਹੀਂ ਪੁੱਟੇਗਾ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਉਸ ਪਾਵਨ ਅਸਥਾਨ ਨੂੰ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਬਣਾ ਦਿੱਤਾ ਕਿ ਜਿਹੜਾ ਵੀ ਪ੍ਰਚਾਰਕ ਇਸ ਧਰਤੀ ਤੋਂ ਜਾਵੇਗਾ ਤੇ ਉਹ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਅੱਗੇ ਪ੍ਰਫੁੱਲਿਤ ਕਰੇਗਾ ਨਾਲ ਰਿੱਧੀਆਂ ਦਿੱਤੀਆਂ ਸਿੱਧੀਆਂ ਦਿੱਤੀਆਂ ਨੌ ਨਿੱਧੀਆਂ ਦਿੱਤੀਆਂ ਸਤਿਗੁਰਾਂ ਨੇ ਜਿੱਥੇ ਵੀ ਗੁਰਸਿੱਖੋ ਲੋੜ ਪਵੇਗੀ ਤੇ ਵਰਤ ਲੈਣਾ ਇਹਦੀ ਗਲਤ ਵਰਤੋਂ ਨਹੀਂ ਕਰਨੀ ਜਿਹੜਾ ਕੋਈ ਸਾਡੇ ਵਰਗਾ ਹੰਕਾਰੀ ਨਾ ਝੁਕਣਾ ਜਾਣੇ ਉਹਨੂੰ ਇਹ ਪ੍ਰਗਟ ਕਰਕੇ ਵਿਖਾ ਦੇਣੀਆਂ ਤੇ ਗੁਰੂ ਨਾਨਕ ਦੇ ਚਰਨਾਂ ਤੇ ਝੁਕਾ ਦੇਣਾ ਪਰਮਾਤਮਾ ਦੇ ਨਾਲ ਜੋੜਨ ਦਾ ਮਹਾਨ ਜਿਹੜਾ ਉਪਰਾਲਾ ਇਹ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੋਂ ਸਤਿਗੁਰੂ ਜੀ ਨੇ ਕੀਤਾ ਹੋਰ ਉੱਥੇ ਸਤਿਗੁਰੂ ਪਾਤਸ਼ਾਹ ਨੇ ਮਹਾਨ ਜਿਹੜੇ ਐਸੇ ਕਾਰਜ ਕੀਤੇ ਪਹਿਲਵਾਨਾਂ ਦੇ ਘੋਲ ਸਤਿਗੁਰੂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕਰਵਾਉਂਦੇ ਕਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਤਾਂ ਕਿ ਸਾਡੇ ਜਿਹੜੇ ਨੌਜਵਾਨ ਹਨ ਉਹ ਆਪਣੇ ਸਰੀਰਾਂ ਨੂੰ ਸੰਭਾਲ ਸਕਣ ਤੇ ਸਹੀ ਇਸ ਤਰ੍ਹਾਂ ਦੇ ਨਾਲ ਆਪਣੇ ਬਲ ਦੀ ਜਿਹੜੀ ਯੋਗ ਵਰਤੋਂ ਕਰਕੇ ਮਾਣ ਹਾਸਲ ਕਰ ਸਕਣ ਜਿਹੜੇ ਪਹਿਲਵਾਨ ਕੁਸ਼ਤੀ ਦੇ ਘੋਲ ਵਿੱਚ ਜੇਤੂ ਹੋਇਆ ਕਰਦੇ ਉਹਨਾਂ ਨੂੰ ਇਨਾਮ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੇ ਕਰ ਕਮਲਾਂ ਦੇ ਨਾਲ ਆਪ ਦਿਆ ਕਰਦੇ ਉਸ ਪਾਵਨ ਧਰਤੀ ਦੇ ਉੱਪਰ ਬਹੁਤ ਸਾਰੇ ਕਰਮ ਕਾਂਡੀ ਵੀ ਬ੍ਰਾਹਮਣ ਲੋਕ ਆਉਂਦੇ ਸਤਿਗੁਰੂ ਪਾਤਸ਼ਾਹ ਉਹਨਾਂ ਦਾ ਕਰਮ ਕਾਂਡ ਦੂਰ ਕਰਨ ਵਾਸਤੇ ਪਖੰਡ ਉਹਨਾਂ ਦਾ ਦੂਰ ਕਰਨ ਦੇ ਲਈ ਗੁਰਬਾਣੀ ਦਾ ਸ਼ਬਦ ਉਚਾਰਨ ਕਰਕੇ ਉਹਨਾਂ ਦੇ ਤਪਦੇ ਹਿਰਦਿਆਂ ਨੂੰ ਠਾਰ ਦਿੰਦੇ ਤੇ ਪਰਮਾਤਮਾ ਦੇ ਚਰਨਾਂ ਨਾਲ ਉਹਨਾਂ ਦੀ ਸੁਰਤ ਜੋੜ ਦਿੰਦੇ ਕਦੇ ਬ੍ਰਾਹਮਣ ਦੇ ਪ੍ਰਥਾਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੀ ਕਹਿ ਰਹੇ ਨੇ ਬ੍ਰਹਮ ਬਿੰਦੈ ਤਿਸ ਦਾ ਬ੍ਰਹ ਮਤ ਰਹੇ ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ ਇਹ ਉਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਬ੍ਰਾਹਮਣ ਨੂੰ ਅਸਲੀ ਬ੍ਰਾਹਮਣ ਹੋਣ ਦਾ ਉਪਦੇਸ਼ ਦਿੱਤਾ ਇਹ ਨਹੀਂ ਕਿ ਮੱਥੇ ਤੇ ਤਿਲਕ ਲਾ ਲੈਣੇ ਗਲ ਵਿੱਚ ਮਾਲਾ ਪਾ ਲੈਣੀ ਤੇੜ ਧੋਤੀ ਹੱਥਾਂ ਵਿੱਚ ਚਿੱਪੀਆਂ ਫੜ ਲੈਣੀਆਂ ਐਸਾ ਕੋਈ ਬ੍ਰਾਹਮਣ ਬਣ ਸਕਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਅਸਲੀ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਵਿਆਪਕ ਸਰੂਪ ਪਰਮਾਤਮਾ ਨੂੰ ਬਿੰਦਾ ਸਮਝ ਲੈਂਦਾ ਜਾਣ ਲੈਂਦਾ ਹੈ ਸਾਰਿਆਂ ਵਿੱਚ ਇੱਕ ਦੀ ਜੋਤ ਨੂੰ ਤੱਕਦਾ ਉਹ ਅਸਲ ਵਿੱਚ ਬ੍ਰਾਹਮਣ ਹੈ ਬ੍ਰਾਹਮਣ ਦੇ ਲਕਸ਼ਣ ਵੀ ਕੀਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੱਡੇ ਵੱਡੇ ਜੋਗੀ ਆਏ ਨੇ ਜੋਗੀਆਂ ਦਾ ਮਾਣ ਸਤਿਗੁਰੂ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਤੋੜਦੇ ਪਏ ਨੇ ਵੱਡੇ ਵੱਡੇ ਹੰਕਾਰੀਆਂ ਨੂੰ ਸਤਿਗੁਰੂ ਪਾਤਸ਼ਾਹ ਨੇ ਝੁਕਾ ਲਿਆ ਉਸ ਧਰਤੀ ਦੇ ਉੱਪਰ ਸਤਿਗੁਰੂ ਪਾਤਸ਼ਾਹ ਕਦੇ ਆਨੰਦ ਸਾਹਿਬ ਦੀ ਬਾਣੀ ਉਚਾਰਦੇ ਨੇ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਧਰਤੀ ਤੇ ਰਾਮ ਕਲੀ ਸੱਦ ਦੀ ਮਰਿਆਦਾ ਸੁਣਾ ਰਹੇ ਨੇ ਇਹ ਸਾਰੇ ਜਿਹੜੇ ਕੌਤਕ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਹੋਏ ਨੇ ਕਦੇ ਮਾਤਾ ਦਾ ਪੁੱਤਰ ਨਗਰ ਦੇ ਅੰਦਰ ਸਰੀਰ ਛੱਡ ਜਾਂਦਾ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਨਿਤਨੇਮ ਦੇ ਵਿੱਚ ਜੁੜੇ ਹੋਏ ਨੇ ਮਾਤਾ ਦੇ ਰੋਣ ਦੀ ਆਵਾਜ਼ ਜਦੋਂ ਕੰਨਾਂ ਵਿੱਚ ਪਈ ਤਾਂ ਆਪਣੇ ਸੇਵਕ ਭਾਈ ਬੱਲੂ ਨੂੰ ਆਵਾਜ਼ ਦੇ ਕੇ ਪੁੱਛਿਆ ਸਤਿਗੁਰੂ ਜੀ ਕਹਿੰਦੇ ਬੱਲੂ ਪੁੱਤਰ ਇਹ ਕਿਸ ਮਾਤਾ ਦੇ ਰੋਣ ਦੀ ਆਵਾਜ਼ ਹੈ ਕਿਉਂ ਮਾਤਾ ਰੋਂਦੀ ਹੈ ਜਾ ਕੇ ਪਤਾ ਕਰੋ ਜਦੋਂ ਘਰ ਵਿੱਚ ਭਾਈ ਬੱਲੂ ਜੀ ਜਾ ਕੇ ਪੁੱਛਦੇ ਨੇ ਮਾਤਾ ਕੀ ਦੁੱਖ ਹੈ ਤਾਂ ਮਾਤਾ ਨੇ ਕਿਹਾ ਮਾਲਕ ਪਰਮਾਤਮਾ ਨੇ ਇੱਕ ਪੁੱਤਰ ਦਿੱਤਾ ਸੀ ਘਰ ਵਿੱਚ ਉਹ ਪਾਲ ਕਰਕੇ ਮੈਂ ਨੌਜਵਾਨ ਕਰ ਲਿਆ ਮੈਂ ਪੁੱਤਰ ਨੂੰ ਵਿਆਹ ਵੀ ਨਹੀਂ ਸਕੀ ਤੇ ਮਾਲਕ ਵਿਆਹਣ ਤੋਂ ਪਹਿਲਾਂ ਹੀ ਲੈ ਗਿਆ ਮਾਤਾ ਪਿਤਾ ਤੋਂ ਜਿਹੜੇ ਪੁੱਤਰਾਂ ਦੇ ਦੁੱਖੜੇ ਝੱਲੇ ਨਹੀਂ ਜਾਂਦੇ ਇਸ ਲਈ ਮੈਂ ਰੋਂਦੀ ਹਾਂ ਦੁੱਖ ਹੈ ਮੇਰੇ ਮਨ ਵਿੱਚ ਸਤਿਗੁਰੂ ਪਾਤਸ਼ਾਹ ਨੂੰ ਆ ਕਰਕੇ ਭਾਈ ਬੱਲੂ ਜੀ ਨੇ ਬਿਥਿਆ ਸੁਣਾਈ ਮਾਤਾ ਤੋਂ ਫਿਰ ਨਾ ਰਿਹਾ ਗਿਆ ਚੀਕਾਂ ਮਾਰੀਆਂ ਮਾਤਾ ਨੇ ਉੱਚੀ ਉੱਚੀ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਬੱਲੂ ਪਹਿਲਾਂ ਮਾਤਾ ਨੂੰ ਸਾਡੇ ਕੋਲ ਲਿਆਓ ਕਿਉਂਕਿ ਸਤਿਗੁਰੂ ਪਾਤਸ਼ਾਹ ਦੁਖੀਆਂ ਦਾ ਦੁੱਖ ਨਹੀਂ ਵੇਖ ਸਕਦੇ ਨਿਤਨੇਮ ਕਰਦਿਆਂ ਹੋਇਆ ਮਾਤਾ ਨੂੰ ਕੋਲ ਬੁਲਾ ਲਿਆ। ਕਹਿਣ ਲੱਗੇ, ਮਾਤਾ, ਤੇਰਾ ਪੁੱਤਰ ਜਿੰਦਾ ਹੋ ਜਾਵੇਗਾ, ਉਹ ਮਾਲਕ ਕਿਰਪਾ ਕਰ ਦੇਵੇਗਾ ਤੇ ਰੋਣਾ ਕਰਲਾਉਣਾ ਬੰਦ ਕਰ ਦੇ। ਵਾਹਿਗੁਰੂ ਗੁਰ ਮੰਤਰ ਕਹਿ ਕਰਕੇ ਸਤਿਗੁਰੂ ਪਾਤਸ਼ਾਹ ਨੇ ਸ਼ਬਦ ਦੇ ਨਾਲ ਉਸ ਮਾਤਾ ਦੇ ਪੁੱਤਰ ਨੂੰ ਜਿੰਦਿਆਂ ਕਰ ਦਿੱਤਾ, ਨਾਲ ਬਚਨ ਕਰ ਦਿੱਤੇ, ਜਿੰਨੀ ਦੇਰ ਸਾਡਾ ਸਰੀਰ ਇਸ ਪੰਜ ਭੌਤਿਕ ਦੇਹੀ ਵਿੱਚ ਰਹੇ, ਵਾਹਿਗੁਰੂ, ਇਸ ਧਰਤੀ 'ਤੇ ਸਾਡਾ ਸਰੀਰ ਰਹੇਗਾ, ਓਨੀ ਦੇਰ ਕਾਲ ਨਾਮ ਦੀ ਵਸਤੂ ਗੋਇੰਦਵਾਲ ਸਾਹਿਬ ਵਿੱਚ ਆ ਕੇ ਕਿਸੇ ਮਾਤਾ ਪਿਤਾ ਦੇ ਹੁੰਦਿਆਂ ਪੁੱਤਰ ਨੂੰ ਨਹੀਂ ਲਿਜਾ ਸਕੇਗੀ। ਦੇਖੋ ਕਿੱਡੇ ਵੱਡੇ ਬਚਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਰਦੇ ਪਏ ਨੇ। ਇਹ ਸਾਰੇ ਕੌਤਕ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਹੋਏ ਨੇ। ਜਦੋਂ ਅੰਤਲਾ ਸਮਾਂ ਆਪਣਾ ਜੋਤੀ ਜੋਤ ਸਮਾਉਣ ਦਾ ਨੇੜੇ ਵੇਖਿਆ ਤਾਂ ਇਹ ਪਰਖਾਂ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਸਵੱਟੀਆਂ ਲਾ ਕੇ ਕੀਤੀਆਂ। ਕਰਤਾਰਪੁਰ ਦੀ ਧਰਤੀ ਸੀ, ਲੱਖਾਂ ਦੇ ਵਿੱਚੋਂ ਇੱਕ ਭਾਈ ਲਹਿਣਾ ਜੀ ਬਚਨ ਮੰਨਣ ਵਾਲੇ ਪੂਰੇ ਉਤਰੇ। ਫਿਰ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀਆਂ ਨੇ ਮਹਾਨ ਸੇਵਕਾਂ ਦੇ ਵਿੱਚੋਂ ਇੱਕ ਆਪਣੇ ਸੇਵਕ ਗੁਰੂ ਅਮਰਦਾਸ ਬਾਬਾ ਅਮਰਦਾਸ ਜੀ ਨੂੰ ਬਖਸ਼ਿਸ਼ਾਂ ਕੀਤੀਆਂ ਨੇ। ਅੱਜ ਸਤਿਗੁਰੂ ਬਖਸ਼ਿਸ਼ ਕਰਨ ਲੱਗੇ ਨੇ, ਉੱਥੇ ਵੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਨੇ। ਲੱਖਾਂ ਦੇ ਵਿੱਚੋਂ ਬਿਰਲੇ ਗੁਰੂ ਦੇ ਪਿਆਰੇ ਗੁਰਸਿੱਖ ਰਹਿ ਗਏ, ਬਿਰਲਿਆਂ ਦੇ ਵਿੱਚੋਂ ਹੁਣ ਦੋ ਆਏ ਨੇ। ਉਹ ਇੱਕ ਤਾਂ ਬੀਬੀ ਦਾਨੀ ਜੀ ਦੇ ਧਰਮ ਜਿਹੜੇ ਪਤੀ ਬਾਬਾ ਰਾਮਾ ਜੀ ਨੇ, ਦੂਸਰੇ ਪਾਸੇ ਭਾਈ ਜੇਠਾ ਜੀ ਜਿਹੜੇ ਬੀਬੀ ਭਾਨੀ ਜੀ ਦੇ ਪਰਮ ਸਤਿਕਾਰਯੋਗ ਪਤੀ ਜੀ ਹਨ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਬਣਨਾ ਹੈ। ਦੋਨੇ ਸੇਵਾ ਵਿੱਚ ਹਾਜ਼ਰ ਨੇ। ਦੇਖਣਾ ਕਿ ਬਚਨਾਂ ਦੇ ਅਧਿਕਾਰੀ ਕਿਹੜੇ ਨੇ। ਦੋਨਾਂ ਨੂੰ ਥੜੇ ਬਣਾਉਣ ਦੇ ਸਤਿਗੁਰੂ ਪਾਤਸ਼ਾਹ ਨੇ ਹੁਕਮ ਕਰ ਦਿੱਤੇ। ਬੜੇ ਸੋਹਣੇ ਥੜੇ ਬਾਬਾ ਰਾਮਾ ਜੀ ਭਾਈ ਜੇਠਾ ਜੀ ਨੇ ਬਣਾਏ ਨੇ। ਸ਼ਾਮਾਂ ਹੋਈਆਂ ਸਤਿਗੁਰੂ ਕਹਿੰਦੇ, ਥੜੇ ਸੁੰਦਰ ਨਹੀਂ ਬਣੇ, ਢਾ ਦਿਓ। ਥੜੇ ਢਾ ਦਿੱਤੇ ਗਏ। ਫਿਰ ਅੰਮ੍ਰਿਤ ਵੇਲੇ ਬਣਾਉਣ ਦਾ ਹੁਕਮ ਕੀਤਾ, ਸ਼ਾਮ ਨੂੰ ਢਹਾ ਦਿੱਤੇ ਨੇ। ਫਿਰ ਅੰਮ੍ਰਿਤ ਵੇਲੇ ਬਣਾਉਂਦੇ, ਸ਼ਾਮ ਨੂੰ ਢਹਾ ਦਿੰਦੇ ਨੇ। ਕਈ ਦਿਨ ਜਦੋਂ ਸਤਿਗੁਰੂ ਪਾਤਸ਼ਾਹ ਇੱਕੋ ਬਚਨ ਕਰਦੇ ਰਹੇ ਤਾਂ ਭਾਈ ਰਾਮਾ ਜੀ ਦੀ ਰਸਨਾ ਤੋਂ ਬਚਨ ਕੀ ਨਿਕਲੇ। ਇਹਨਾਂ ਦੀ, ਸਤਿਗੁਰਾਂ ਦੀ ਉਮਰ ਬਹੁਤ ਵੱਡੀ ਹੋ ਚੁੱਕੀ, ਇਹ ਭੁੱਲ ਜਾਂਦੇ, ਇਹਨਾਂ ਨੂੰ ਚੇਤਾ ਵਿਸਰ ਜਾਂਦਾ ਹੈ। ਅਤੇ ਭਾਈ ਜੇਠਾ ਜੀ ਨੇ ਸੱਤ ਬਚਨ ਕਹਿ ਕੇ ਫਿਰ ਉਹ ਥੜਾ ਢਾ ਦਿੱਤਾ। ਅੰਮ੍ਰਿਤ ਵੇਲੇ ਫਿਰ ਜਦੋਂ ਥੜਾ ਬਣਾਉਣ ਲੱਗੇ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਘੁੱਟ ਕੇ ਗਲਵੱਕੜੀ ਵਿੱਚ ਲਿਆ, ਪਿਆਰ ਦਿੱਤਾ ਅਤੇ ਕਹਿਣ ਲੱਗੇ, ਭਾਈ ਜੇਠਾ ਜੀ, ਤੇਰੀ ਸੇਵਾ ਗੁਰੂ ਨਾਨਕ ਸਾਹਿਬ ਦੇ ਦਰ 'ਤੇ ਪ੍ਰਵਾਨ ਹੋ ਗਈ ਹੈ। ਨਿਰਹੰਕਾਰ ਹੋ ਕਰਕੇ ਜਿਹੜੀ ਤੁਸਾਂ ਨੇ ਸੇਵਾ ਕੀਤੀ ਹੈ, ਇਹਦਾ ਜਿਹੜਾ ਫਲ ਅੱਜ ਤੁਹਾਡੀ ਝੋਲੀ ਵਿੱਚ ਪੈਣ ਲੱਗਿਆ, ਉਸ ਵੇਲੇ ਤਖ਼ਤ ਦੇ ਉੱਪਰ ਬਿਠਾ ਕੇ ਭਾਈ ਜੇਠਾ ਸਾਹਿਬ ਜੀ ਨੂੰ ਸਤਿਗੁਰੂ ਜੀ ਨੇ ਇਸ਼ਨਾਨ ਕਰਵਾ ਕੇ ਨਵੀਂ ਪੁਸ਼ਾਕ ਪਹਿਨਾਈ ਹੈ ਅਤੇ ਆਪ ਸਤਿਗੁਰਾਂ ਨੇ ਮੱਥਾ ਟੇਕਿਆ। ਜਿਵੇਂ ਗੁਰੂ ਅੰਗਦ ਸਾਹਿਬ ਜੀ ਨੇ ਤਿੰਨ ਪ੍ਰਕਰਮਾ ਕੀਤੀਆਂ, ਅੱਜ ਮਨ ਬਾਣੀ ਸਰੀਰ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਕਰਮਾ ਕਰਦੇ ਨੇ। ਉਹ ਸਾਰੀਆਂ ਬਖਸ਼ਿਸ਼ਾਂ ਕਰਕੇ ਫਿਰ ਆਪਣੇ ਪੁੱਤਰਾਂ ਨੂੰ ਕਿਹਾ, ਉੱਠੋ, ਇਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕਰੋ, ਇਹ ਸਾਡਾ ਖਾਸ ਰੂਪ ਨੇ, ਗੁਰੂ ਨਾਨਕ ਸਾਹਿਬ ਦਾ ਰੂਪ ਜਾਣ ਕੇ ਇਹਨਾਂ ਨੂੰ ਪੂਜਣਾ ਹੈ। ਧੰਨ ਬਾਬਾ ਮੋਹਰੀ ਜੀ, ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ, ਉੱਠੇ ਨੇ, ਆ ਕੇ ਚਰਨਾਂ 'ਤੇ ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਬੇਅੰਤ ਖੁਸ਼ੀਆਂ ਦਿੱਤੀਆਂ। ਬਾਬਾ ਮੋਹਨ ਜੀ, ਬ੍ਰਹਮਾਕਾਰ ਬਿਰਤੀ ਵਿੱਚ ਵਿਚਰਨ ਵਾਲੇ, ਉਹ ਨਹੀਂ ਝੁਕੇ। ਉਹ ਪੰਜਵੇਂ ਸਰੂਪ ਦੇ ਵਿੱਚ ਆ ਕੇ ਜਦੋਂ ਸਤਿਗੁਰੂ ਜੀ ਪੋਥੀਆਂ ਲੈਣ ਗਏ ਨੇ, ਉਸ ਵੇਲੇ ਫਿਰ ਚਰਨੀ ਆ ਕੇ ਲੱਗੇ ਹਨ। ਇਹ ਸਾਰੀਆਂ ਬਖਸ਼ਿਸ਼ਾਂ ਗੁਰਤਾ ਗੱਦੀ ਆਪ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਬਖਸ਼ਿਸ਼ ਕਰਕੇ ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਬਣਾ ਕੇ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕੀਤੀਆਂ। ਸੰਗਤ ਇਕੱਠੀ ਹੋਈ ਹੈ। ਸੰਗਤਾਂ ਨੇ ਪੁੱਛਿਆ, ਮਹਾਰਾਜ, ਸਾਨੂੰ ਕੋਈ ਮਰਿਆਦਾ ਦੱਸੋ, ਕਿਸ ਮਰਿਆਦਾ ਦੇ ਨਾਲ ਅੰਤਮ ਰਸਮਾਂ ਹੋਣੀਆਂ, ਆਪ ਜੀ ਦੇ ਪੰਜ ਭੌਤਿਕ ਸਰੀਰ ਦੇ ਤਿਆਗਣ ਤੋਂ ਬਾਅਦ ਕਿਹੜੀ ਰਸਮ ਅਸੀਂ ਗੁਰਸਿੱਖਾਂ ਨੇ ਕਰਨੀ ਹੈ? ਤਾਂ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਰਾਮ ਕਲੀ ਦਾ ਜਿਹੜਾ ਸੱਦ ਹੈ, ਇਹ ਪਾਵਨ ਬਾਣੀ ਉਸ ਵੇਲੇ ਅੰਤਲੇ ਸਮੇਂ ਆਪਣੀ ਰਸਨਾ ਤੋਂ ਉਚਾਰਨ ਕੀਤੇ, ਇਸ ਨੂੰ ਲਿਖਤੀ ਰੂਪ ਦਿੱਤਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜੋਤਰੇ ਬਾਬਾ ਸੁੰਦਰ ਜੀ ਨੇ। ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪੁੱਛਿਆ ਸੀ ਕਿ ਸਾਰੀ ਮਰਿਆਦਾ ਸੁਣਾਓ, ਕਿਵੇਂ ਅੰਤਮ ਸੰਸਕਾਰ ਕੀਤੇ, ਕਿਸ ਤਰ੍ਹਾਂ ਬਾਅਦ ਵਿੱਚ ਕੀਰਤਨ ਕੀਤਾ, ਗੁਰਬਾਣੀ ਦੀਆਂ ਕਥਾ ਵਿਚਾਰਾਂ ਹੋਈਆਂ, ਇਹ ਰਾਮ ਕਲੀ ਸੱਦ ਫਿਰ ਜਿਹੜਾ ਬਾਬਾ ਸੁੰਦਰ ਜੀ ਨੇ ਉਹ ਸਾਰਾ ਲਿਖਤੀ ਰੂਪ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਭੇਟ ਕੀਤਾ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੋਇਆ। ਇਸ ਲਈ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪੰਜ ਭੌਤਿਕ ਜਿਹੜਾ ਸਰੀਰ ਹੈ, ਇਹ ਭਾਦਰੋਂ ਸੁਦੀ ਦੀ ਪੂਰਨਮਾਸੀ 1631 ਬਿਕਰਮੀ ਨੂੰ ਉਸ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪੰਜਾਂ ਤੱਤਾਂ ਦੇ ਵਿੱਚ ਉਹ ਵਲੀਨ ਹੋਇਆ। ਉਸ ਜਗ੍ਹਾ ਤੇ ਸੰਗਤਾਂ ਨੇ ਜਿੱਥੇ ਸਤਿਗੁਰੂ ਜੀ ਦਾ ਸੰਸਕਾਰ ਕੀਤਾ, ਬੜਾ ਸੋਹਣਾ ਇੱਕ ਥੜਾ ਤਿਆਰ ਕੀਤਾ। ਉਹਦੇ ਨਾਲ ਹੀ ਜਿੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸੰਸਕਾਰ ਹੋਇਆ, ਗੁਰੂ ਰਾਮਦਾਸ ਮਹਾਰਾਜ ਜੀ ਦਾ ਥੜਾ ਬਣਾਇਆ। ਇਹ ਦੋ ਥੜੇ ਸਨ। ਗੁਰੂ ਅਰਜਨ ਦੇਵ ਸਾਹਿਬ ਜੀ ਵੀ ਜਦੋਂ ਗੋਇੰਦਵਾਲ ਸਾਹਿਬ ਗਏ, ਦੋਨਾਂ ਥੜਿਆਂ ਕੋਲ ਜਾ ਕੇ ਸਤਿਗੁਰੂ ਦੇ ਚਰਨਾਂ ਦਾ ਧਿਆਨ ਰੱਖ ਕੇ ਅਰਦਾਸਾਂ ਬੇਨਤੀਆਂ ਕੀਤੀਆਂ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ, ਤਾਂ ਉਸ ਤੋਂ ਬਾਅਦ ਪਰਮਾਤਮਾ ਦੀ ਨੇਤ ਦੇ ਨਾਲ ਵਿਆਸਾ ਦਾ ਜਿਹੜਾ ਐਸਾ ਪ੍ਰਵਾਹ ਚੱਲਿਆ, ਇਹ ਦੋਨੇ ਥੜੇ ਵਿਆਸਾ ਨੇ ਆਪਣੇ ਵਿੱਚ ਹੀ ਸਮੋ ਲਏ। ਸਤਿਗੁਰੂ ਦੀਆਂ ਖੇਡਾਂ ਸਤਿਗੁਰੂ ਜਾਣਦੇ ਨੇ। ਸਤਿਗੁਰੂ ਇੱਕ ਥੜੇ ਵਿੱਚ ਨਹੀਂ ਹਨ, ਸਤਿਗੁਰੂ ਕੀ ਨੇ, ਉਹ ਤਾਂ ਬ੍ਰਹਿਮੰਡਾਂ ਦੇ ਮਾਲਕ ਨੇ। ਪੰਜ ਤੱਤਾਂ ਦੇ ਅੰਦਰ ਆਪਣੀ ਜਿਹੜੀ ਸਰੀਰ ਦੀ ਜੋਤ ਸਤਿਗੁਰੂ ਸਮਾ ਕੇ, ਉਹ ਤੇ ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਇਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਅੱਜ ਦੇ ਪਾਵਨ ਪਵਿੱਤਰ ਦਿਹਾੜੇ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪੰਜ ਭੌਤਿਕ ਦੇਹੀ ਦਾ ਤਿਆਗ ਕਰਕੇ ਉਸ ਬ੍ਰਹਮ ਸਰੂਪ ਪਰਮਾਤਮਾ ਦੇ ਅੰਦਰ ਆਪਣੀ ਸਵੈਂਗ ਜੋਤ ਦੇ ਅੰਦਰ ਪ੍ਰਤਕ ਜੋਤ ਨੂੰ ਇੱਕ ਕਰਕੇ ਬਲੀਨ ਹੋਏ ਨੇ। ਤਮਾਮ ਸੰਗਤਾਂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਹ ਜੋਤੀ ਜੋਤ ਗੁਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਸਤਿਗੁਰੂ ਜੀ ਆਪ ਹੀ ਕਿਰਪਾ ਕਰਨ, ਆਪਣੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਸਾਨੂੰ ਬਲ ਬਖਸ਼ਿਸ਼ ਕਰਨ, ਜਿਸ ਦੇ ਸਦਕਾ ਸਾਡਾ ਵੀ ਇਹ ਮਨੁੱਖਾ ਜਨਮ ਸਫਲਾ ਹੋ ਸਕੇ। ਸੋ ਆਓ ਹੁਣ ਅੰਮ੍ਰਿਤ ਵੇਲੇ ਜੋ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਸਾਨੂੰ ਪਾਵਨ ਸ਼੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਉਸ ਦੀ ਵਿਚਾਰ ਕੁਝ ਕੁ ਸਮੇਂ ਵਾਸਤੇ ਰਲ ਮਿਲ ਕਰਕੇ ਆਪਾਂ ਕਰਨੀ ਕਰੀਏ। ਅੱਜ ਦਾ ਪਾਵਨ ਸ਼ਬਦ ਪੰਜਵੇਂ ਪਿਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਰੱਖ ਕਰਕੇ ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ।
ਰਾਮ ਕਲੀ ਰਾਗ ਦਾ ਨਾਮ ਹੈ ਤੇ ਮਹੱਲੇ ਦਾ ਅਰਥ ਹੈ ਸਰੂਪ ਅਤੇ ਪਾਤਸ਼ਾਹ। ਪੰਜਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਰੂਪ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰਾਮ ਕਲੀ ਰਾਗ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ। ਅੱਜ ਦਾ ਪਾਵਨ ਸ੍ਰੀ ਮੁੱਖ ਵਾਕ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 899 ਅੰਗ ਦੇ ਉੱਪਰ ਸਵਾਇਮਾਨ ਹੈ। ਇਸ ਪਾਵਨ ਸ਼ਬਦ ਦੀ ਆਰੰਭ ਵਾਲੀ ਪੰਕਤੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ,
ਤੀਰੈ ਕਾਜ ਨਾ ਗ੍ਰਿਹ ਰਾਜ ਮਾਲ।
ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਸਾਡੇ ਵਾਸਤੇ ਵੈਰਾਗਮਈ ਉਪਦੇਸ਼ ਬਖਸ਼ਿਆ ਹੈ। ਪਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ ਵੈਰਾਗ ਅਤੇ ਵਿਵੇਕ ਦੋ ਹੋਣੇ ਜ਼ਰੂਰੀ ਨੇ। ਜਿਹੜਾ ਵੈਰਾਗ ਹੈ, ਜਿੰਨੀ ਦੇਰ ਅੰਦਰ ਵੈਰਾਗ ਨਹੀਂ ਜਾਗਦਾ ਓਨੀ ਦੇਰ ਤਮਾਮ ਪਦਾਰਥਾਂ ਤੋਂ ਮੋਹ ਨਹੀਂ ਟੁੱਟਦਾ, ਅਤੇ ਜਦੋਂ ਮੋਹ ਟੁੱਟ ਜਾਂਦਾ ਤਾਂ ਫਿਰ ਵਿਵੇਕ ਜੀਵ ਈਸ਼ ਦੀ ਏਕਤਾ ਦਾ ਗਿਆਨ ਹੁੰਦਾ ਹੈ। ਇਸ ਲਈ ਵੈਰਾਗ ਅਤੇ ਵਿਵੇਕ ਦੋਵੇਂ ਜ਼ਰੂਰੀ ਨੇ। ਸਤਿਗੁਰੂ ਜੀ ਨੇ ਸਾਡੇ ਅੰਦਰ ਵੈਰਾਗ ਪੈਦਾ ਕਰਨ ਵਾਸਤੇ ਇਹ ਬਚਨ ਬਖਸ਼ੇ ਨੇ। ਬਚਨ ਕੀਤੇ, ਤੇਰਾ ਕਾਜ ਨਾ ਗ੍ਰਿਹੋ ਰਾਜਮਾਲ। ਐ ਮੇਰੇ ਪਿਆਰੇ ਮਨਾ, ਐ ਗੁਰੂ ਦੇ ਪਿਆਰੇ ਗੁਰਸਿੱਖਾ, ਜੋ ਤੇਰੇ ਗ੍ਰਿਹੋ ਘਰ ਦੇ ਅੰਦਰ ਪਰਮਾਤਮਾ ਨੇ ਦੁਨੀਆਂ ਦਾ ਰਾਜ ਭਾਗ ਜੇ ਤੈਨੂੰ ਦੇ ਦਿੱਤਾ, ਜੇ ਤੂੰ ਬਹੁਤ ਵੱਡਾ ਦੁਨੀਆਂ ਦਾ ਰਾਜਾ ਵੀ ਬਣ ਗਿਆ ਤੇ ਨਾਲ ਤੈਨੂੰ ਮਾਲ ਜਿਹੜਾ ਹਾਥੀ ਘੋੜੇ ਸੁੱਖ ਦੀਆਂ ਸਵਾਰੀਆਂ ਕੋਈ ਇਸ ਤਰ੍ਹਾਂ ਦੇ ਨਾਲ ਹੌਦੇ ਤੇ ਅੰਬਾਰੀਆਂ ਵੀ ਮਿਲ ਗਈਆਂ, ਆਉਣ ਜਾਣ ਦੇ ਸਾਧਨ ਚੰਗੀਆਂ ਗੱਡੀਆਂ ਵੀ ਮਾਲਕ ਨੇ ਦੇ ਦਿੱਤੀਆਂ। ਯਾਦ ਰੱਖੀ, ਇਹ ਦੁਨੀਆਂ ਦਾ ਰਾਜ ਤੇ ਦੁਨੀਆਂ ਦਾ ਜਿਹੜਾ ਮਾਲ ਹੈ, ਹਾਥੀ ਘੋੜੇ ਸੁੱਖ ਦੀਆਂ ਸਵਾਰੀਆਂ, ਤੇਰਾ ਕਾਜ ਨਾ, ਇਹ ਤੇਰੇ ਕਿਸੇ ਵੀ ਕੰਮ ਨਹੀਂ ਆਉਣਗੀਆਂ। ਕਿੱਡੇ ਕਿੱਡੇ ਦੁਨੀਆਂ ਦੇ ਵਿੱਚੋਂ ਬਾਦਸ਼ਾਹ ਹੋ ਕਰਕੇ ਦੁਨੀਆਂ ਤੋਂ ਚਲੇ ਗਏ ਹਨ, 1 ਲੱਖ ਪੂਤ 1.25 ਲੱਖ ਨਾਤੀ, ਤਿਹ ਰਾਵਣ ਘਰ ਦੀਆ ਨਾ ਬਾਤੀ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਜੇ ਉਹ ਨਹੀਂ ਲੈ ਕੇ ਗਏ ਤਾਂ ਮਨਾ ਜਾਣਾ ਤੇਰੇ ਨਾਲ ਵੀ ਨਹੀਂ ਹੈ। ਗ੍ਰਿਹੋ ਜਿਹੜਾ ਤੇਰਾ ਘਰ ਹੈ, ਇਹ ਵੀ ਨਾਲ ਨਹੀਂ ਤੇਰੇ ਕੰਮ ਆਵੇਗਾ, ਨਾਲ ਨਹੀਂ ਜਾਣਾ। ਦੁਨੀਆਂ ਦਾ ਰਾਜ ਭਾਗ ਮਿਲ ਗਿਆ, ਇਹ ਵੀ ਨਾਲ ਨਹੀਂ ਤੁਰੇਗਾ, ਤੇ ਇਸ ਲਈ ਮਾਲ ਹਾਥੀ ਘੋੜੇ ਸੁੱਖ ਦੀਆਂ ਸਵਾਰੀਆਂ ਪਰਲੋਕ ਵਿੱਚ ਤੇਰੇ ਕੰਮ ਨਹੀਂ ਆਉਣਗੀਆਂ।
ਤੇਰਾ ਕਾਜ ਨਾ ਬਿਖੈ ਜੰਜਾਲ।
ਇਸ ਜੀਵ ਨੇ ਆਪਣਾ ਜਿਹੜਾ ਜੀਵਨ ਹੈ ਇਹ ਵਿਸ਼ਈ ਬਣਾ ਲਿਆ ਹੈ। 5 ਵਿਸ਼ੇ ਵਿਦਵਾਨ ਮੰਨਦੇ ਨੇ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਇਹਨਾਂ 5 ਦੇ ਅੰਦਰ ਜੀਵ ਇੰਨਾ ਖਾਚਿਤ ਹੋ ਗਿਆ, ਜੇ ਇੱਕ ਵੱਲੋਂ ਮਨ ਟੁੱਟਦਾ ਤੇ ਦੂਜਾ ਵਿਸ਼ਾ ਜਾਗ ਪੈਂਦਾ, ਦੂਜੇ ਵੱਲੋਂ ਕਿਤੇ ਛੁਟਕਾਰਾ ਮਿਲਦਾ ਤੇ ਤੀਜਾ ਆ ਕੇ ਪੈ ਜਾਂਦਾ। ਇਹ 5 ਜਿਹੜੇ ਵਿਸ਼ੇ ਹਨ, ਇਹ ਜੰਜਾਲ ਤੈਨੂੰ ਬੰਧਨਾਂ ਦੀ ਨਿਆਈ ਪਏ ਹੋਏ ਨੇ। ਕਿਸੇ ਮਨੁੱਖ ਨੂੰ ਜਾਲ ਪੈ ਜਾਵੇ ਤੇ ਨਿਕਲਣਾ ਬਹੁਤ ਮੁਸ਼ਕਲ ਹੈ, ਇਹ ਤਾਂ 5 ਵਿਸ਼ਿਆਂ ਦੇ 5 ਜਾਲ ਤੈਨੂੰ ਪਏ ਹੋਏ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਹੜਾ ਤੂੰ ਵਿਸ਼ਿਆਂ ਦੇ ਨਾਲ ਪ੍ਰੀਤੀ ਕਰਦਾ ਹੈ, ਯਾਦ ਰੱਖ, ਇਹ ਤੈਨੂੰ ਬਣਾ ਦੇਣਗੇ ਬੰਧਨ ਰੂਪ ਨੇ, ਇਹ ਵੀ ਤੇਰੇ ਪਰਲੋਕ ਦੇ ਅੰਦਰ ਕੋਈ ਕੰਮ ਨਹੀਂ ਆਉਣਗੇ।
ਇਸ਼ਟ ਮੀਤ ਜਾਣ ਸਭ ਛਲ।
ਜਿਹੜੇ ਇਸ਼ਟ ਬਹੁਤ ਹੀ ਪਿਆਰੇ ਮੀਤ ਤੂੰ ਆਪਣੇ ਮਿੱਤਰ ਬਣਾਏ ਨੇ। ਮਨੁੱਖ ਨੂੰ ਬਹੁਤ ਵੱਡਾ ਭੁਲੇਖਾ ਹੁੰਦਾ ਵੀ ਮੇਰੇ ਇੰਨੇ ਮਿੱਤਰ ਨੇ, ਮੈਨੂੰ ਕੋਈ ਕੀ ਕਰ ਸਕਦਾ, ਮੇਰੇ ਇੰਨੇ ਸੰਗੀ ਸਾਥੀ ਹਨ। ਪਰੰਤੂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਇਹ ਤਾਂ ਦੁਨੀਆਂ ਦੇ ਅੰਦਰ ਇੱਥੇ ਕੋਈ ਕਿਸੇ ਦਾ ਮਿੱਤਰ ਨਹੀਂ ਹੈ। ਦੁਨੀਆਂ ਤੇ ਮਤਲਬ ਦੇ ਵਾਸਤੇ ਹੈ, ਜਦੋਂ ਮਤਲਬ ਪੂਰਾ ਹੋ ਗਿਆ, ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਜਿਹੜੇ ਇਸ਼ਟ ਆਪਣੇ ਪਿਆਰੇ ਮੀਤ ਤੋਂ ਜਾਨਣਾ ਕਰਦਾ ਵੀ ਬਹੁਤੇ ਮੇਰੇ ਪਿਆਰੇ ਮਿੱਤਰ ਨੇ, ਸਤਿਗੁਰੂ ਕਹਿੰਦੇ ਸਭ ਛਲ ਹੈ, ਇਹ ਸਾਰੇ ਤੈਨੂੰ ਛਲ ਜਾਣਗੇ, ਸਮੇਂ ਨਾਲ ਤੈਨੂੰ ਧੋਖਾ ਦੇ ਜਾਣਗੇ। एक दुनियावी मित्र ने जेडे एक मनुख ने अपने शरीर दे नाल लगे हुए हाथ ते पैर अखां कान जवान ए ज्ञान कर्म इंद्रियां नू बड़े प्यारे मित्र मन्या होया हथां नू बड़ा सवार के रखदा पैर ते मैल नहीं लगन दिंदा नेत्रां नाल बड़ा प्यार करदा सवारदा है कन्नां दियां सफाइयां करदा ते जवान नू अपना मित्र बनी बैठा इसलिए ए जेड़े तेरे बहुत ही नजदीक नेड़े दे प्यारे मित्र ने ए भी तैनू छल जाणगे। धन गुरु तेग बहादुर साहिब महाराज कहिंदे ए जेड़े मित्र ने सिर कंपियो पग डगमग नैन जोत ते हीन कोह नानक एह बिद पई तऊ न हर रस लीन। ए ज्ञान कर्म इंद्रे तेरे बहुत नेड़े दे प्यारे मित्र ए भी छल जाणगे दुनिया दे मित्रां ने भी छल जाणा तैनू धोखा दे जाणा।
हर हर नाम संग तेरा चले
इको एक जेड़ा हरियां करन वाला हरी परमात्मा ओदा नाम ही तेरा संग साथी बन के नाल चलना करेगा। जेह मार्ग के गने जाहे ना कोसा हर का नाम उहां संग तोसा जे पेंडे मह अंध गुबारा हर का नाम संग उजियारा। इसलिए सतगुरु पातशाह कहिंदे नाम तो बिना किसे ने साथी नहीं बनना जपया परमात्मा हरि दा नाम एही तेरा साथी बन के इथे भी नाल चलना परलोक दे विच भी नाल चलेगा।
राम नाम गुण गाए ले मीता
ए मेरे मीता गुरसिख मित्रा राम जेड़ा सारियां दे अंदर आत्मा रूप करके रमिया होया परमेश्वर है ओदे गुणा नू कीर्तन विच पाके गा लिया कर। कल्ले बैठ के जपया जांदा कीर्तन विच पै के संगतां नाल मिल के गाया जांदा है उस मालिक दे गुणा नू मेरे मित्रा तू सदा गाया कर।
हर सिमरत तेरी लाज रहै
जे तू ऐसे परमात्मा हरि दा सिमरन करना करेगा ओदे सिमरन दे सदका तेरी लाज जड़ी पत इज्जत रह जावेगी। जे नाम तो टुट के बंदा कहे इज्जत रह जावे ता नहीं कदे इज्जत रहिंदी ए ता परमात्मा कृपा करे ता पत इज्जत बनदी है ओदा सिमरन करना करे ता फिर गुरसिख दे पड़दियां नू सतगुरु आप कजदे ने ओदा सिमरन कर लै ते तेरी पत इज्जत रह जावेगी।
हर सिमरत जम कछ ना कहे
हरी परमात्मा वाहिगुरु जी दा सिमरन करदियां होया तैनू जेड़ा जम दूत है ए भी कुछ नहीं कहेगा। जह साधु गोबिंद भजन कीर्तन नानक नीत ना हो ना तू न छुटे निकट न जाई ओह दूत। दूर रही ओह जन ते बाट गुरु दे प्यारियां तो जमदूतां दा रस्ता दूर दा रह जांदा। चाहे काम क्रोध लोभ मोह हंकार ए भी जमदूतां वर्गे लगे इन्हां तो भी छुटकारा परमात्मा दे नाम करके होवेगा। ते दूसरे जेड़े जिंद नमाणी कढ़िए हड्डां को कड़काए ओ जमदूतां दे पासों भी परमात्मा दा नाम ही राखी करन वाला है। जे वाहिगुरु दे नाम दा सिमरन करेगा ता तैनू जेड़ा जम राजा ए कुछ नहीं कह सकेगा। राम देके सतगुरु पातशाह बख्शिश करदे हन
बिन हर सगल निरारथ काम
बिना परमात्मा दे नाम जपे तो जिन्ने भी काम तू धंधे करदा ए निरारथ निष्फल ने किसे लेखे दे विच नहीं हन। जिवें गुरु अर्जन देव साहे महाराज कहिंदे भई प्राप्त मानुख दे हुरिया गोबिंद मिलन की एह तेरी बरिया अवर काज तेरे किते ना काम मिल साध संगत भज केवल नाम। एक परमात्मा दा नाम जे जप लवे सारे तेरे धंधे किते सफले हो जाणगे। जे एक नाम जपण दा धंधा नहीं कीता तां तेरे लखां धंधे भी किसे काम नहीं आउणगे। जिवें सिफरां पाई चलीए जे एका ना लावांगे कोई कदर नहीं होवेगी। ए नहीं के गुरसिख ने धंधे छड़ देने किरत बिरत भी करनी है हाथ पांव कर काम सब चीत निरंजन नाल। ਕੰਮ ਤਾਂ ਸਫਲੇ ਨੇ ਤੇਰੇ ਕੀਤੇ ਹੋਏ ਪਰਉਪਕਾਰ ਦੇ ਲੋਕ ਭਲਾਈ ਦੇ ਜੇ ਇੱਕ ਪਰਮਾਤਮਾ ਦਾ ਤੂੰ ਸਿਮਰਨ ਕਰਨਾ ਕਰੇ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਟੁੱਟ ਕਰਕੇ ਜਿੰਨੇ ਧੰਦੇ ਕਰਦਾ ਇਹ ਸਾਰੇ ਨਿਸਫਲ ਹਨ।
ਸੋਇਨਾ ਰੂਪਾ ਮਾਟੀ ਦਾਮ,
ਜਿਹੜਾ ਮਨੁੱਖ ਨੇ ਸੋਇਨਾ ਇਕੱਠਾ ਕਰਨਾ ਕੀਤਾ ਤੇ ਰੂਪਾ ਨਾਮ ਚਾਂਦੀ ਦਾ ਹੈ ਤੇ ਚਾਂਦੀ ਬਹੁਤ ਇਕੱਠੀ ਕਰ ਲਈ, ਦਾਮ ਦਮੜੇ ਜਿਹੜੇ ਨੇ ਸਿੱਕੇ ਨੇ ਇਸ ਲਈ ਕੌਡੀਆਂ ਨੇ ਕੋਈ ਟਕੇ ਹਨ ਇਹ ਇਕੱਠੇ ਕਰ ਲਏ, ਜਾਣ ਲੈ ਮਾਟੀ ਇਹ ਸਾਰੇ ਮਿੱਟੀ ਦਾ ਰੂਪ ਨੇ ਤੇ ਅੰਤਲੇ ਸਮੇਂ ਸਰੀਰ ਵੀ ਮਿੱਟੀ ਹੋ ਜਾਣਾ। ਕਿੰਨੇ ਥੇਹਾਂ ਦੇ ਵਿੱਚੋਂ ਸੋਨਾ ਨਿਕਲਦਾ ਪਿਆ ਮਿੱਟੀ ਦੇ ਵਿੱਚੋਂ, ਕਿੰਨੇ ਥਾਵਾਂ ਤੋਂ ਚਾਂਦੀ ਨਿਕਲਦੀ, ਸਿੱਕੇ ਮੋਹਰਾਂ ਕੌਡੀਆਂ ਨਿਕਲਦੀਆਂ ਪਈਆਂ ਨੇ। ਇਹ ਜਿੰਨੇ ਦਾਮ ਦਮੜੇ ਨੇ ਰੂਪਾ ਚਾਂਦੀ ਤੇ ਸੋਨਾ ਇਹ ਸਾਰੇ ਮਿੱਟੀ ਦਾ ਹੀ ਰੂਪ ਹਨ।
ਗੁਰ ਕਾ ਸ਼ਬਦ ਜਾਪ ਮਨ ਸੁਖਾ,
ਜੇਕਰ ਤੂੰ ਪਰਮਾਤਮਾ ਵਾਹਿਗੁਰੂ ਦਾ ਇਸ ਤਰ੍ਹਾਂ ਸ਼ਬਦ ਕਮਾ ਲਵੇ ਗੁਰੂ ਦਾ ਉਪਦੇਸ਼ ਸੁਣ ਕੇ, ਗੁਰੂ ਵਾਲਾ ਬਣ ਕੇ ਪੰਜ ਪਿਆਰਿਆਂ ਤੋਂ ਗੁਰ ਮੰਤਰ ਮੂਲ ਮੰਤਰ ਲੈ ਕੇ ਉਹਦੀ ਕਮਾਈ ਕਰ ਲੈਣਾ ਕਰੇ ਤਾਂ ਮਨ ਸੁਖਾ, ਤੇਰੇ ਮਨ ਦੇ ਅੰਦਰ ਸਦੈਵੀ ਜਿਹੜਾ ਬ੍ਰਹਮਾਨੰਦ ਦਾ ਐਸਾ ਸੁਖ ਉਹ ਬਣ ਜਾਵੇਗਾ।
ਈਹਾ ਊਹਾ ਤੇਰੋ ਉਜਲ ਮੁਖਾ,
ਉਹ ਨਾਮ ਦੀ ਕਮਾਈ ਕਰਨ ਦੇ ਨਾਲ ਈਹਾ ਇਸ ਮਾਤ ਲੋਕ ਵਿੱਚ ਵੀ ਤੇਰਾ ਮੁਖੜਾ ਉਜਲਾ ਪਵਿੱਤਰ ਹੋਵੇਗਾ, ਪਰਲੋਕ ਦੇ ਵਿੱਚ ਵੀ ਜਾ ਕਰਕੇ ਤੈਨੂੰ ਕੋਈ ਲਾਨਤ ਨਹੀਂ ਪੈਣਾ ਕਰੇਗੀ। ਰੇ ਰੇ ਦਰਗਹਿ ਕਹਿ ਨਾ ਕਹੋ, ਆਓ ਬੈਠ ਆਦਰ ਸੁਭ ਦਿਓ, ਉੱਥੇ ਵੀ ਮੂੰਹ ਉਜਲਾ, ਮਾਤ ਲੋਕ ਵਿੱਚ ਵੀ ਉਜਲਾ ਮੁਖ ਬਣ ਜਾਵੇਗਾ।
ਘਰ ਘਰ ਥਾਕੇ ਵੱਡੇ ਵਡੇਰੇ,
ਜਿਹੜੇ ਤੇਰੇ ਵੱਡੇ ਪਿਤਾ ਹਨ, ਵਡੇਰੇ ਪਿਤਾ ਦਾ ਪਿਤਾ ਤੇਰਾ ਦਾਦਾ ਲੱਗਦਾ ਹੈ, ਜਾਂ ਤੇਰੇ ਵੱਡੇ ਜਿਹੜਾ ਤੇਰਾ ਦਾਦਾ ਹੈ ਤੇ ਵਡੇਰੇ ਪੜਦਾਦਾ ਹੈ, ਇਹ ਦੇਖ ਲੈ ਕਿੰਨੇ ਕਿੰਨੇ ਧੰਦਿਆਂ ਨੂੰ ਕਰ ਕਰਕੇ ਥਾਕੇ ਥੱਕ ਗਏ ਨੇ। ਬਾਲਕਪੁਣਾ ਪਿਤਾ ਦਾ ਵੀ ਲੰਘਿਆ ਤੇ ਦਾਦੇ ਦਾ ਵੀ ਲੰਘ ਗਿਆ, ਜਵਾਨੀ ਉਹਨਾਂ ਦੋਨਾਂ ਨੇ ਲੰਘਾਉਣਾ ਕੀਤੀ, ਬੁਢੇਪੇ ਤੋਂ ਬਾਅਦ ਉਹ ਸਰੀਰ ਕਰਕੇ ਚਲੇ ਗਏ ਨੇ। ਇਸ ਲਈ ਕੰਮ ਧੰਦੇ ਬਹੁਤ ਉਹਨਾਂ ਨੇ ਕੀਤੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨਜ਼ਰ ਮਾਰ ਕੇ ਦੇਖ ਲੈ, ਵੱਡਿਆਂ ਵਡੇਰਿਆਂ ਨੇ ਬੜੇ ਕਾਰੋਬਾਰ ਕੀਤੇ, ਬੜੇ ਥੱਕ ਗਏ।
ਇਨਹੀ ਨਾ ਕੀਏ ਕਾਜ ਮਾਇਆ ਪੂਰੇ,
ਇਹਨਾਂ ਦੇ ਵਿੱਚੋਂ ਇਸ ਮਾਇਆ ਦੇ ਜਿਹੜੇ ਸੋਨੇ ਚਾਂਦੀ ਤੇ ਦਮੜਿਆਂ ਨੇ ਕਿਸੇ ਦਾ ਮੁਕਤੀ ਦਾ ਕਾਰਜ ਨਹੀਂ ਪੂਰਾ ਕੀਤਾ। ਉਹ ਜਿਹੜੀ ਮੁਕਤੀ ਉਹ ਤਾਂ ਨਾਮ ਦਾ ਸਿਮਰਨ ਕਰਕੇ ਅਭਿਆਸ ਕਮਾਈ ਕਰਕੇ ਪ੍ਰਾਪਤ ਹੁੰਦੀ ਹੈ, ਇਹ ਦੁਨਿਆਵੀ ਜਿਹੜੀ ਮਾਇਆ ਹੈ ਇਹ ਉਸ ਮੁਕਤੀ ਦਾ ਕਾਰਜ, ਬ੍ਰਹਮਾਨੰਦ ਦਾ ਜਿਹੜਾ ਕਾਰਜ ਹੈ ਇਹ ਕਦੇ ਪੂਰਾ ਨਹੀਂ ਕਰ ਸਕਦੇ।
ਹਰ ਹਰ ਨਾਮ ਜਪੈ ਜਨ ਕੋਈ,
ਜਿਹੜਾ ਕੋਈ ਜਨ ਬਣ ਕੇ ਦਾਸ ਬਣ ਕੇ ਗੁਰੂ ਨੂੰ ਸਮਰਪਿਤ ਹੋ ਕੇ ਹਰੀ ਪਰਮਾਤਮਾ ਦੇ ਹਰ ਹਰ ਨਾਮ ਨੂੰ ਜਪਦਾ ਹੈ,
ਕੀ ਆਸਾ ਪੂਰਨ ਹੋਏ,
ਉਹਦੀਆਂ ਪਿਛਲੀਆਂ ਜਿਹੜੀਆਂ ਆਸਾ ਹੁੰਦੀਆਂ ਸਿਮਰਨ ਕਰਕੇ ਪੂਰੀਆਂ ਹੋ ਜਾਂਦੀਆਂ, ਅੱਗੇ ਵਾਸਤੇ ਉਹਦੀਆਂ ਆਸਾ ਪੂਰਨ ਦਾ ਅਰਥ ਪੂਰੀਆਂ ਖਾਤਮੀ ਹੋ ਜਾਂਦੀਆਂ ਨੇ। ਸਿਮਰਨ ਕਰਨ ਵਾਲੇ ਦੀਆਂ ਪਿਛਲੀਆਂ ਕਾਮਨਾਵਾਂ ਪੂਰੀਆਂ ਸਤਿਗੁਰੂ ਕਰ ਦਿੰਦੇ, ਅੱਗੇ ਵਾਸਤੇ ਉਹਦੀ ਕਾਮਨਾ ਖਤਮ ਹੀ ਹੋ ਜਾਂਦੀ ਹੈ।
ਹਰ ਭਗਤਨ ਕੋ ਨਾਮ ਆਧਾਰ,
ਜਿਹੜੇ ਹਰੀ ਪਰਮਾਤਮਾ ਦੇ ਭਗਤ ਨੇ ਉਹਨਾਂ ਨੇ ਤੇ ਨਾਮ ਦਾ ਹੀ ਆਸਰਾ ਤੱਕਿਆ ਹੋਇਆ।
ਸੰਤੀ ਜੀਤਾ ਜਨਮ ਅਪਾਰ,
ਜਿਹੜੇ ਸੰਤੀ ਸ਼ਾਂਤ ਆਤਮਾ ਸਵਾਸ ਸਵਾਸ ਸਿਮਰਨ ਕਰਨ ਵਾਲੇ ਗੁਰੂ ਦੇ ਪਿਆਰੇ ਨੇ, ਉਹਨਾਂ ਨੇ ਅਪਾਰ ਪਾਰਾਵਾਰ ਤੋਂ ਰਹਿਤ ਪਰਮਾਤਮਾ ਦਾ ਸਿਮਰਨ ਕਰਕੇ ਆਪਣਾ ਮਨੁੱਖਾ ਜਨਮ ਇਹ ਜਿੱਤ ਲਿਆ, ਸਫਲਾ ਕਰ ਲਿਆ।
ਹਰ ਸੰਤ ਕਰੇ ਸੋਈ ਪਰਵਾਨ,
ਇੰਨਾ ਸੋਹਣਾ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਕਹਿ ਦਿੱਤਾ, ਹਰ ਸੰਤ ਕਰੇ ਸੋਈ ਪਰਵਾਨ, ਜਿਹੜਾ ਹਰੀ ਪਰਮਾਤਮਾ ਦਾ ਸੰਤ ਹੈ ਜੋ ਉਹ ਕਰੇ ਕਰਦਾ ਉਹਨੂੰ ਮੇਰਾ ਮਾਲਕ ਪ੍ਰਵਾਨ ਨੀਕਤਾ ਦਿੰਦਾ ਹੈ। ਜੇ ਕੋਈ ਪੁੱਛੇ ਵੀ ਸੰਤ ਕੌਣ ਹੈ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਹਰ ਕਰੇ ਸੋਈ ਪ੍ਰਵਾਨ ਸੰਤ, ਜਿਹੜਾ ਹਰੀ ਪਰਮਾਤਮਾ ਕਰਦਾ ਹੈ ਉਹ ਕੀਤੇ ਹੋਏ ਨੂੰ ਇਸ ਤਰ੍ਹਾਂ ਪ੍ਰਵਾਨ ਕਰ ਲਵੇ, ਭਾਣੀ ਵਿੱਚ ਚੱਲ ਪਵੇ, ਉਹੀ ਸੰਤ ਹੈ। ਜਿਹੜਾ ਪਰਮਾਤਮਾ ਦੇ ਇਸ ਤਰ੍ਹਾਂ ਬਚਨ ਦੀ ਅਦੂਲੀ ਕਰੇ, ਉਲੰਘਣਾ ਕਰੇ ਜਾਂ ਪ੍ਰਤੀਕੂਲ ਕਰਮ ਕਰੇ ਪਰਮਾਤਮਾ ਦੇ, ਉਹ ਸੰਤ ਨਹੀਂ ਹੋ ਸਕਦਾ। ਉਹਨਾਂ ਬਾਰੇ ਸਤਿਗੁਰੂ ਕਹਿੰਦੇ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਉਹ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਜੋ ਪਰਮਾਤਮਾ ਕਰਦਾ ਉਹਨੂੰ ਭਲਾ ਕਰਕੇ ਮੰਨੇ ਉਹ ਸੰਤ ਹੈ। ਐਸੇ ਸੰਤ ਦੇ ਕਹੇ ਬਚਨਾਂ ਨੂੰ, ਕੀਤੇ ਕਰਮਾਂ ਨੂੰ ਪਰਮਾਤਮਾ ਪ੍ਰਵਾਨ ਨੀਕਤਾ ਦੇ ਦਿੰਦਾ ਹੈ।
ਨਾਨਕ ਦਾਸ ਤਾ ਕੈ ਕੁਰਬਾਨ।
ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਐਸੇ ਉਸ ਗੁਰੂ ਦੇ ਪਿਆਰੇ ਗੁਰਸਿੱਖਾਂ ਤੋਂ ਕੁਰਬਾਨ ਜਾਈਏ ਜਿਨ੍ਹਾਂ ਦੀ ਪਰਮਾਤਮਾ ਵਾਹਿਗੁਰੂ ਕਦੇ ਨਹੀਂ ਮੋੜਦਾ। ਉਸ ਮਾਲਕ ਤੋਂ ਕੁਰਬਾਨ ਬਲਿਹਾਰ ਜਾਣਾ ਕਰੀਏ ਜਿਸ ਨੇ ਐਸੇ ਗੁਰਮੁਖ ਪਿਆਰੇ ਪੈਦਾ ਕੀਤੇ, ਸਿਮਰਨ ਕਰਨ ਵਾਲੀਆਂ ਰੂਹਾਂ ਮਾਤ ਲੋਕ ਦੇ ਅੰਦਰ ਭੇਜੀਆਂ ਹਨ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਨ ਸਾਡੇ ਉੱਪਰ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਇਹ ਪਾਵਨ ਸ਼ਬਦ ਦਾ ਜੋ ਸਿਧਾਂਤ ਹੈ ਉਹ ਸਾਡੇ ਮਨਾਂ ਤਨਾਂ ਅੰਦਰ ਲੀਨ ਹੋ ਜਾਵੇ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਤੁਸ਼ ਜਿਹੀ ਬੁੱਧੀ ਹੋਣ ਕਰਕੇ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੁੰਦੀਆਂ। ਆਪ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਿਸ਼ ਕਰਨੀ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਨੀ, ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਸਮੁੱਚੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਆਓ ਇੱਥੇ ਹੀ ਹੁਣ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਸੰਪੂਰਨਤਾ ਕਰੀਏ ਜੀ।
ਹਰ ਸੰਤ ਕਰੇ ਸੋਈ ਪਰਵਾਨ, ਨਾਨਕ ਦਾਸ ਤਾਕੈ ਕੁਰਬਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।